up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cash pickup.
Just Building Material Inc. ਇਹ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਵਿੱਚ ਇਹ ਮੈਨੂਫੈਕਚਰ ਕਰਦੇ ਹਨ ਕਸਟਮਾਈਜ਼ ਵਿੰਡੋ ਅਤੇ ਡੋਰ। ਤੁਸੀਂ ਕੋਈ ਵਿੰਡੋ ਰਿਪਲੇਸ ਕਰਵਾਉਣੀ ਹੈ, ਨਵੇਂ ਡੋਰ ਲਗਵਾਉਣੇ ਆ, ਕੋਈ ਕਲਰਡ ਵਿੰਡੋ ਲਗਵਾਉਣੀ ਆ, ਫੈਬਰਿਕ ਗਲਾਸ ਜਾਂ ਫਿਰ ਵਿੰਡੋ ਵਿੱਚ ਡਿਫਰੈਂਟ ਟਾਈਪਸ ਜਾਂ ਸ਼ੇਡ ਦੇ ਗਲਾਸ ਲਗਾਉਣੇ ਹਨ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 2297-1417-647-517-1417 ਜਾਂ ਫਿਰ ਬਾਈ ਪਰਮਜੀਤ ਹੋਰਾਂ ਦੇ ਨਾਲ 416-722-1204 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹਨਾਂ ਦੀ ਲੋਕੇਸ਼ਨ 68 ਈਸਟਰਨ ਐਵਨਿਊ ਯੂਨਿਟ ਨੰਬਰ 5 ਤੇ ਵੀ ਤੁਸੀਂ ਪਹੁੰਚ ਸਕਦੇ ਹੋ।
ਜੇਕਰ ਤੁਹਾਡੇ ਕੋਲ 5 ਤੋਂ ਵੱਧ ਟਰੱਕਾਂ ਦੀ ਫਲੀਟ ਹੈ ਤੇ ਤੁਹਾਨੂੰ ਨਵੇਂ ਡਰਾਈਵਰ ਦੀ ਇੰਸ਼ੋਰੈਂਸ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ 5-star ਇੰਸ਼ੋਰੈਂਸ ਸੁਖਵਿੰਦ ਢਿੱਲੋਂ ਨੂੰ ਸੰਪਰਕ ਕਰੋ। ਇਹਨਾਂ ਕੋਲ ਸਪੈਸ਼ਲ ਪੈਕੇਜ ਤਹਿਤ ਤੁਹਾਨੂੰ ਟਰੱਕਾਂ ਦੀ ਵਧੀਆ ਇੰਸ਼ੋਰੈਂਸ ਰੇਟ ਲੈ ਕੇ ਦੇਣਗੇ। 5-star ਇੰਸ਼ੋਰੈਂਸ ਸੁਖਵਿੰਦ ਢਿੱਲੋਂ 647-871-3231 647-871-3231।
ਉਹ ਕੀ ਗੱਲ ਮੌਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ, ਗੱਲ ਕੀ ਹੈ?
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ।
ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ। ਫਸਟ ਜਾਂ ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ, ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ।
ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ।
ਲੈ ਕਰ ਨੋਟ ਫਿਰ, 416-732-2611, 416-732-2611, ਲਾਇਸੈਂਸ ਨੰਬਰ M120-00176। ਜਸ ਭੁੱਲਰ, ਨਾ ਯਾਦ ਰੱਖੀ।
ਜੰਗ ਬ੍ਰੋ ਕੰਮ ਤੇ ਨਹੀਂ ਆਇਆ?
ਬਿਗ ਬ੍ਰੋ ਸਰਵਿਸ ਇੰਟੈਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬ੍ਰੋ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ 'ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬ੍ਰੋ, ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ। ਵਧੀਆ ਪ੍ਰਾਈਸ ਲਈ ਪਵਨ ਸਿੱਧੂ ਨੂੰ ਕਾਲ ਕਰ 647-620-9804, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰਵਿਜ਼ਰ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 1-6 ਸਾਰੀਆਂ ਸੇਵਾਵਾਂ 6476209804।
ਅੱਜ ਹੀ ਕਾਲ ਕਰਦਾ।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
AFC ਵੱਲੋਂ, ਏਸ਼ੀਅਨ ਫੂਡ ਸੈਂਟਰ ਵੱਲੋਂ ਆਪਣੀ ਵੈਬਸਾਈਟ ਆ ਜਿਹੜੀ ਲਾਂਚ ਕਰ ਦਿੱਤੀ ਗਈ ਹੈ, ਔਰ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰੋ। ਇਸ ਨੂੰ ਨਵੀਂ ਅਤੇ ਪੂਰੀ ਟੈਕਨੋਲੋਜੀ ਦੇ ਨਾਲ ਲੈਸ਼ ਤੁਹਾਡੀ ਗਰੋਸਰੀ ਕਰਨੀ ਹੈ, ਕਰਨ ਹੋਰ ਵੀ ਸੌਖਾ ਬਣਾ ਦਿੱਤਾ ਗਿਆ। afc.com ਦੇ ਉੱਤੇ ਜਾ ਕੇ ਤੁਸੀਂ ਏਸ਼ੀਅਨ ਫੂਡ ਸੈਂਟਰ ਤੇ ਗਰੋਸਰੀ ਹੈ ਜਿਹੜੀ ਉਹ ਕਰ ਸਕਦੇ ਹੋ। ਤੇ ਨਾਲੇ ਕਾਲਰ ਨੇ, ਕਾਲਰ ਦੀ ਗੱਲ ਸੁਣ ਕੇ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਆ ਟੌਪਿਕ ਤੁਸੀਂ ਛੇੜਿਆ ਬੜਾ ਵਧੀਆ ਆ, ਤੇ ਜਿੱਦਾਂ ਸਾਜਨਦੀਪ ਨੇ ਦੱਸਿਆ ਵੀ ਸਹੂਲਤਾਂ, ਇਹ ਵੈਸੇ 2-3 ਸਾਲ ਤੋਂ ਹੀ ਮੈਂ ਤਾਂ ਕਦੇ ਕਦੇ ਤੁਹਾਡੇ ਨਾਲ ਵੀ ਗੱਲਬਾਤ ਹੋਈ ਆ, ਇਹ ਚੀਜ਼ ਤੇ ਤਾਂ ਚਿੰਤਾ ਹੈਗੀ ਸੀ, ਕਿਉਂਕਿ ਜਿਸ ਤਰੀਕੇ ਨਾਲ ਪਬਲਿਕ ਆ ਰਹੀ ਆ, ਸਿਸਟਮ ਤਾਂ ਉਸ ਤਰੀਕੇ ਨਾਲ ਵੱਧ ਨਹੀਂ ਰਿਹਾ ਮੋਹਰੇ। ਤੁਸੀਂ ਅੱਜ ਕਲੈਪਸ ਹੋਇਆ ਪਿਆ ਸਾਡਾ ਮੈਡੀਕਲ ਸਿਸਟਮ, ਜੇ ਤੁਸੀਂ ਆਪਣੇ ਅੰਟਾਰੀਓ ਵਾਲਿਆਂ ਦੇ ਚਲ ਜਾਂਦੇ ਆ, ਆਪਣੇ ਸਰਵਿਸ ਅੰਟਾਰੀਓ ਵਾਲਿਆਂ ਦੇ, ਉੱਥੇ ਲਾਈਨ, ਹਾਂਜੀ ਲਾਈਨ ਦੇਖੋ ਕਿੰਨੀਆਂ ਕਿੰਨੀਆਂ ਆ ਨਾ। ਮੈਂ ਤਾਂ ਇਸ ਕੋਲੋਂ ਹੈਰਾਨ ਹਾਂ ਵੀ ਗੌਰਮੈਂਟ ਨੇ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ। ਜੇ ਅਸੀਂ ਇੰਨੇ ਬੰਦੇ ਲਿਆ ਰਹੇ ਹਾਂ ਤਾਂ ਇਹਨਾਂ ਨੂੰ ਇਹ ਇੰਨੀ ਇੱਕ ਅਣਸਿੱਖੀ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਨੂੰ ਫੈਸਿਲਿਟੀਜ਼ ਵੀ ਨਾਲ ਵਧਾਉਣੀਆਂ ਪੈਣੀਆਂ।
ਜੇ ਆਪਾਂ ਉੱਥੇ ਚੱਲ ਜਾਈਏ ਨਾ, ਉਹ ਮੈਂ ਵੇਖਿਆ ਉਹ ਭਾਵੇਂ ਨਵਾਂ ਆਇਆ ਭਾਵੇਂ ਪੁਰਾਣਾ, ਉਹ ਇੰਡੀਆ ਵਾਲੇ ਜਿੱਦਾਂ ਖਿੱਚ ਪੈਂ ਦਿੰਦੇ, ਨੋ ਯੂ ਕੈਨ ਡੂ ਦਿਸ, ਨੋ ਯੂ ਹੈਵ ਟੂ ਬ੍ਰਿੰਕ ਦਿਸ ਵਨ। ਉਹ ਭਰਾਵਾ, ਜੇ ਕੱਲ੍ਹ ਬੰਦਾ ਆਇਆ, ਸ਼ਨੀਵਾਰ ਐਤਵਾਰ ਕੋਈ ਬੰਦਾ ਆਇਆ, ਤਾਂ ਤੁਹਾਡੇ ਕੋਲ ਪਰੂਫ ਕਿੱਥੋਂ ਲੈ ਆਵੇ ਕੋਈ? ਉੱਦਾਂ ਤੁਸੀਂ ਵੈਸੇ ਆਨਲਾਈਨ ਪਾਇਆ ਤੁਸੀਂ ਸਿਸਟਮ, ਥੋੜ੍ਹਾ ਜਿਹਾ ਸੰਯਮ ਨਾਲ ਬੈਠੋ, ਤੁਸੀਂ ਉਹਨੂੰ ਦੱਸੋ ਵੀ ਭਾਈ ਆਹ ਚੀਜ਼ ਆਹ ਚੀਜ਼, ਚੱਕ ਕੇ ਪੇਪਰ ਜਿਹਾ ਫੜਾ ਕੇ ਮੂੰਹ ਤੇ ਮਾਰ ਕੇ ਭਾਈ ਆ ਇੱਦਾਂ ਦੀ ਸਰਵਿਸ ਪ੍ਰੋਵਾਈਡ ਕਰਨ ਡੇ ਆ।
ਇਹ ਇਹ ਸਾਜਨਦੀਪ, ਇਹ ਜਿੱਦਾਂ ਭਾਜੀ ਹੁਣੀ ਤਾਂ ਮੇਰੇ ਤੋਂ ਵੀ ਕਾਫੀ ਪਹਿਲੋਂ ਦੇ ਆਏ ਆ, ਮੈਂ ਵੀ ਆ 2003 ਦੇ ਵਿੱਚ ਆਇਆ ਸੀ, ਬਹੁਤ ਵਧੀਆ ਸਿਸਟਮ ਸੀ, ਬਹੁਤ ਇੰਨਾ ਕੁ ਜਾਣੀ ਕਿ ਜਿੱਥੇ ਵੀ ਜਾਈਦਾ ਸੀ ਮਨ ਖੁਸ਼ ਹੋ ਜਾਂਦਾ ਸੀ ਵੀ ਇੰਡੀਆ ਤੋਂ ਆਏ ਆ ਯਾਰ, ਇੱਕ ਵੱਖਰਾ ਹੀ ਚੀਜ਼ ਦੇਖਣ ਨੂੰ ਮਿਲੀ ਸੀ। ਤੇ ਰਾਈਟ ਨਾਓ ਤਾਂ ਉਹ ਕੰਮ ਹੋ ਗਿਆ ਵੀ ਜੇ ਇੰਡੀਆ ਤੋਂ ਕੋਈ ਬੰਦਾ ਆਉਂਦਾ ਉਹਨੂੰ ਫਰਕ ਹੀ ਨੀ ਲੱਗ ਰਿਹਾ,
ਬਿਲਕੁਲ
ਚੱਲ ਰਿਹਾ ਉਦਾਂ ਦਾ ਹੀ।
ਹਰਦੀਪ ਗਰੇਵਾਲ ਜਿਹੜੇ ਕਿ ਤੁਹਾਡੇ ਇੱਥੋਂ ਬ੍ਰੈਂਪਟਨ ਈਸਟ ਤੋਂ MPP ਨੇ, ਉਹਨਾਂ ਦਾ ਜਿਹੜਾ ਆਫਿਸ ਆ ਚਾਂਦਨੀ ਗੇਟਵੇ ਦੇ ਸਾਹਮਣੇ ਉਹਨਾਂ ਨੇ ਆਫਿਸ ਆਪਣਾ ਉੱਥੇ ਖੋਲਿਆ, ਔਰ ਉਹਦੇ ਥੱਲੇ ਇੰਟਾਰੀਓ ਸਰਵਿਸ ਵਾਲਿਆਂ ਦਾ ਆਫਿਸ ਹੈ ਤੇ ਲੰਬੀ ਲਾਈਨ ਲੱਗਦੇ ਦੇਖ ਕੇ ਖੁਦ ਇੱਕ ਦਿਨ ਉਹਨਾਂ ਨੇ ਆਪ ਲਾਈਨ ਦੇ ਵਿੱਚ ਖੜ ਕੇ ਐਕਸਪੀਰੀਅੰਸ ਕੀਤਾ। ਤੇ ਬਾਅਦ ਦੇ ਵਿੱਚ ਜਾ ਕੇ ਫਿਰ ਮੈਨੇਜਰ ਦੇ ਨਾਲ ਸਪੈਸ਼ਲ ਜੋ ਦੇਖਿਆ ਕਿ ਕਿੱਦਾਂ ਦੀ ਟ੍ਰੀਟਮੈਂਟ ਹੋ ਰਹੀ ਹੈ, ਉਹਨਾਂ ਮੈਨੂੰ ਦੱਸਿਆ ਕਿ ਅੱਜ ਮੈਨੇਜਰ ਦੇ ਨਾਲ ਵਾਹਵਾ ਜਿਹੜੀ ਹੈ ਜਿਹੜੀ ਮੁਲਾਕਾਤ ਹੋਈ ਹੈ ਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਇਸ ਤਰ੍ਹਾਂ ਦੀ ਲਾਈਨ ਹੈ ਜਿਹੜੀ ਮੈਨੂੰ ਨਜ਼ਰ ਨਹੀਂ ਆਉਣੀ ਚਾਹੀਦੀ। ਜੇਕਰ ਤੁਹਾਨੂੰ ਹੋਰ ਮੈਨ ਪਾਵਰ ਦੀ ਜ਼ਰੂਰਤ ਹੈ ਜਾਂ ਫਿਰ ਤੁਹਾਨੂੰ ਕੋਈ ਹੋਰ ਸਰਕਾਰ ਵੱਲੋਂ ਚਾਹੀਦਾ ਤੇ ਉਹ ਸਾਨੂੰ ਦੱਸੋ, ਪਰ ਇੱਥੇ ਜਿਸ ਤਰ੍ਹਾਂ ਦਾ ਤੁਸੀਂ ਟ੍ਰੀਟ ਕਰ ਰਹੇ ਹੋ ਤੇ ਉਸ ਤਰ੍ਹਾਂ ਦਾ ਟ੍ਰੀਟ ਇੱਥੇ ਅਸੀਂ ਨਹੀਂ ਇਸ ਨੂੰ ਸਵੀਕਾਰ ਕਰਾਂਗੇ। ਸੋ ਇਸੇ ਤਰ੍ਹਾਂ ਹੀ ਬਾਕੀ ਹੋਰ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਇਹ ਲਾਈਨਾਂ ਲੱਗ ਰਹੀਆਂ ਨੇ, ਜ਼ਰੂਰ ਸਾਡੇ ਜਿਹੜੇ ਪ੍ਰੋਵਿੰਸ਼ੀਅਲ ਰੀਪ੍ਰੈਜੈਂਟੇਟਿਵਸ ਨੇ ਸਾਰੇ ਹੀ ਉੱਥੇ ਜਾ ਕੇ ਖੁਦ ਆਪ ਐਕਸਪੀਰੀਅੰਸ ਕਰਨ ਤੇ ਖੁਦ ਆਪ ਜਾ ਕੇ ਉਹਨਾਂ ਨਾਲ ਫਿਰ ਮੈਨੇਜਰ ਦੇ ਨਾਲ ਗੱਲ ਕਰਨ ਤੇ ਇਸ ਗੱਲ ਨੂੰ ਅੱਗੇ ਲੈ ਕੇ ਜਾਣ। ਇਹ ਜ਼ਰੂਰੀ ਹੈ ਇਸ ਸਮੇਂ ਜਿਸ ਤਰ੍ਹਾਂ ਦਾ ਉੱਥੇ ਬਿਹੇਵ ਕੀਤਾ ਜਾ ਰਿਹਾ ਸਟੂਡੈਂਟਸ ਦੇ ਨਾਲ, ਔਰ ਇਸ ਦੇ ਉੱਤੇ ਇਸ ਗੱਲ ਨੂੰ ਅਸੀਂ ਵੀ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕਰ ਰਹੇ ਹਾਂ। ਪਰ ਜਿੱਡੀ ਵੱਡੀ ਗਿਣਤੀ ਆ ਰਹੀ ਹੈ, ਲੱਖਾਂ ਦੇ ਵਿੱਚ ਆ ਰਹੀ ਹੈ ਜਿਹੜੀ ਗਿਣਤੀ, ਉਹ ਵੀ ਉਹਦੇ ਲਈ ਜਿਹੜੇ ਇੱਥੇ ਇਨਫਰਾਸਟ੍ਰਕਚਰ ਹੈ ਉਹਦੇ ਲਈ ਹੋਣਾ ਏਡਾ ਵੱਡਾ ਹੋਣਾ ਬਹੁਤ ਜ਼ਰੂਰੀ ਹੈ ਸਾਰੇ ਕਾਸੇ ਨੂੰ ਪ੍ਰੋਸੈਸ ਕਰਨ ਦੇ ਲਈ।
ਬਿਲਕੁਲ, ਔਰ ਭਾਜੀ ਸਭ ਤੋਂ ਵਧੀਆ ਈਜ਼ੀ ਸਿਸਟਮ ਜਿਹੜਾ ਹੈਗਾ ਉਹ ਆਨਲਾਈਨ ਦਾ ਹੀ ਹੈਗਾ, ਆਪਾਂ ਆਨਲਾਈਨ ਕਰ ਸਕਦੇ ਹਾਂ। ਪਰ ਆਨਲਾਈਨ ਦੇ ਵਿੱਚ ਵੀ ਇਹਨਾਂ ਨੇ ਆਪ ਪ੍ਰੂਫ ਲਿਆਓ, ਗੱਲ ਉਹੀ ਹੈ ਨਾ ਵੀ ਉਹ ਚੀਜ਼ ਨੂੰ ਜੇ ਤੁਸੀਂ ਹੁਣ ਨਵੇਂ ਸਿਸਟਮ ਦੇ ਅਕੋਰਡਿੰਗ ਚੱਲ ਰਹੇ ਤੁਸੀਂ ਉਹਨੂੰ ਕੱਟ ਸਕਦੇ। ਜੇ ਨਵੇਂ ਆਏ ਬੰਦੇ ਕੋਲ ਪ੍ਰੂਫ ਨਹੀਂ ਹੁੰਦੇ, ਜੇ ਬੰਦੇ ਨੇ ਮੰਨ ਲਓ ਸਿਨ ਨੰਬਰ ਮੇਰੀ ਵੱਡੀ ਜ਼ਿੰਮੇਵਾਰੀ ਆ, ਮੈਂ ਸਿਨ ਨੰਬਰ ਲੈਣਾ ਮੇਰੀ ਵੱਡੀ ਜ਼ਿੰਮੇਵਾਰੀ ਆ ਵੀ ਮੇਰਾ ਸਿਨ ਨੰਬਰ ਗਵਾਚ ਨਾ ਜਾਵੇ। ਜੇ ਮੈਂ ਸਿਨ ਨੰਬਰ ਆਪਣੇ ਐਡਰੈਸ ਤੇ ਮੰਗਾ ਰਿਹਾ, ਸਪੋਜ਼ ਕਰੋ ਮੈਂ ਕੋਈ ਐਡਰੈਸ ਦੇਤਾ 31 ਬਲੂ ਓਕ ਦਾ ਐਡਰੈਸ ਦੇਤਾ, ਮੈਂ ਉੱਥੇ ਮੰਗਵਾ ਰਿਹਾ, ਸੋ ਮੈਂ ਉਹ ਮੇਰੀ ਜ਼ਿੰਮੇਵਾਰੀ ਹੋਊ। ਮੈਂ ਉੱਥੇ ਨਵੇਂ ਆਏ ਕੋਲ ਮੇਰੇ ਕੋਲ ਕਿੱਥੋਂ ਪ੍ਰੂਫ ਆਜੂ, ਨਾ ਮੇਰੇ ਕੋਈ ਲੀਜ਼ ਹੋਣੀ ਆ, ਮੈਨੂੰ ਲੀਜ਼ ਨਵੇਂ ਆਏ ਨੂੰ ਕਿੰਨੇ ਦੇਣੀ? ਕੋਈ ਇਹੋ ਜਿਹੀ ਤੁਸੀਂ ਨਾਲ ਪ੍ਰੂਫ ਸਬਮਿਟ ਕਰੋ, ਲਾਇਸੈਂਸ ਦੇ ਦਿਓ। ਨਵੇਂ ਆਇਆ ਬੰਦਾ ਲਾਇਸੈਂਸ ਲੈਣ ਜਾਊਗਾ, ਲੈਣ 'ਚ ਉਹਨਾਂ ਕਹਿਣਾ ਤੁਸੀਂ ਆਪਣਾ ਆਹ ਫਲਾਨਾ ਲਿਆਓ, ਟਮਕਾਨਾ ਲਿਆਓ। ਬੈਂਕ ਵਾਲਿਆਂ ਕੋਲ ਜਾਊਗਾ, ਉਹਨੇ ਕਹਿਣਾ ਤੁਹਾਨੂੰ 17 September ਦੀ ਹੈ, ਤੁਹਾਨੂੰ ਅਸੀਂ ਅਪੁਆਇੰਟਮੈਂਟ ਦੇ ਰਹੇ ਹਾਂ। ਫਿਰ ਉਸ ਤੋਂ ਬਾਅਦ ਜੇ ਆਪਾਂ ਕਿਤੇ ਹੋਰ ਚਲ ਜਾਈਏ, ਸੋ ਆਨਲਾਈਨ ਸਿਸਟਮ ਨੂੰ ਵੀ ਥੋੜ੍ਹਾ ਜਿਹਾ ਵਿੱਚ ਜਿਹੜੀਆਂ ਚੇਂਜਸ ਇਹ ਕਰ ਦੇਣ ਅਤੇ ਇਹਨਾਂ ਦੀ ਲਾਈਨ ਅਪ ਲੱਗੇ ਹੀ ਨਾ, ਜੇ ਸਿੱਧਾ ਹੀ ਘਰੇ ਆ ਜਾਏ। ਪਹਿਲਾਂ ਕਈਆਂ ਨੇ ਕਿਰਾਇਆ ਉਹ ਆਪਣਾ ਕਰ ਦਿੰਦੇ, ਜਿਨ੍ਹਾਂ ਕੋਲ ਪ੍ਰੂਫ ਹੋ ਜਾਂਦੇ ਹੁਣ, ਜਿੱਦਾਂ ਕੋਈ ਸਾਡਾ ਰਿਸ਼ਤੇਦਾਰ ਆਇਆ ਸਾਡੇ ਕੋਲ ਪ੍ਰੂਫ ਹੈਗੇ ਸੀ, ਉਹਨੂੰ ਲੀਜ਼ ਕੱਟ ਕੇ ਚਲੋ ਜੀ ਦੇਤੀ, ਉਹਨੇ ਨਾਲ ਕੀਤਾ, ਇੱਕ ਹਫ਼ਤੇ 'ਚ ਉਹ ਆਪਣੇ ਆਪ ਹੀ ਘਰੇ ਆ ਜਾਂਦਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਲਾਈਨ ਅਪ 'ਚ ਵੀ ਲੱਗਣ ਦੀ ਲੋੜ ਨਹੀਂ ਪੈਂਦੀ। ਪਰ ਜਿਹੜਾ ਬੰਦਾ ਨਵਾਂ ਆਇਆ ਉਹ ਪ੍ਰੂਫ ਕਿੱਥੋਂ ਦੇ ਦੂ? ਇਹ 2-4 ਸਿਸਟਮ ਜੇ ਆਨਲਾਈਨ ਦੇ ਵਿੱਚ ਚੇਂਜ ਕਰ ਦੇਣ ਵੀ ਭਾਈ ਪ੍ਰੂਫ ਦੀ ਜਗ੍ਹਾ ਕੋਈ ਇਹੋ ਜਿਹਾ ਪ੍ਰੂਫ ਲੈ ਲਓ ਤੁਸੀਂ, ਸਭ ਤੋਂ ਪਹਿਲਾਂ ਈਜ਼ੀ ਮਿਲ ਜਾਂਦਾ ਜਿਹੜੀ ਸਿਮ ਜਿਹੜੀ ਉਹਦਾ ਪ੍ਰੂਫ ਜੇ ਤੁਸੀਂ ਨਾਲ ਲਾ ਲਓ, ਉਹਦਾ ਕੋਈ ਲਾ ਲਓ। ਫਿਰ ਉਹਨੇ ਕਹਿਣਾ ਵੀ ਦੂਸਰੇ ਨੰਬਰ 'ਤੇ ਇਹਦੀ ਡਰਾਬੈਕ ਇੱਕ ਆ, ਅਸੀਂ ਜੀ ਪੇਪਰਲੈਸ ਜਾਓ, ਸਾਰੇ ਕਹਿੰਦੇ ਪੇਪਰਲੈਸ ਜਾਓ। ਜੇ ਪੇਪਰਲੈਸ ਲੈ ਗਏ ਆਪਾਂ ਜਾਂਦੇ, ਕਹਿੰਦੇ ਨਹੀਂ ਅਸੀਂ ਇਹ ਚੀਜ਼ ਨਹੀਂ ਅਕਸੈਪਟ ਕਰਨੀ, ਜਿਨ੍ਹਾਂ ਤੱਕ ਜਾਂ ਤਾਂ ਤੁਹਾਡਾ ਬੈਂਕ ਵਾਲੇ ਜਾਂ ਤੁਹਾਡੇ ਬੈਲ ਵਾਲੇ ਫਰੀਡਮ ਵਾਲੇ ਉਹ ਤੁਹਾਨੂੰ ਮੇਲ ਕਰਨਗੇ, ਫਿਰ ਤੁਹਾਨੂੰ ਅਸੀਂ ਉਹ ਅਕਸੈਪਟ ਕਰਾਂਗੇ। ਔਰ ਪੇਪਰਲੈਸ ਆਨਲਾਈਨ ਪੇਪਰਲੈਸ ਵਾਲਾ ਨਹੀਂ ਅਸੀਂ ਤੁਹਾਡਾ ਅਕਸੈਪਟ ਕਰਨਾ। ਸੋ ਸਾਡੇ ਨਾਲ ਕਾਫੀ ਕਾਲਰ ਨੇ, ਜੇ ਤੁਸੀਂ ਕਹਿੰਦੇ ਤਾਂ ਉਹਨਾਂ ਦੀਆਂ
ਬਿਲਕੁਲ ਗੋ ਐਂਡ ਲੈਟਸ ਲਿਸਨ
ਜੀ ਰਜੇਸ਼ ਜੀ।
ਹਾਂਜੀ, ਸਤਿ ਸ੍ਰੀ ਅਕਾਲ ਗਰੇਵਾਲ ਜੀ।
ਸਤਿ ਸ੍ਰੀ ਅਕਾਲ ਜੀ
ਰਾਜਨਦੀਪ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਰਦੀਪ ਦੀ। ਮੈਂ ਸਪੀਚ ਸੁਣੀ ਜੀ, ਪਹਿਲੀ ਸਪੀਚ ਸੁਣੀ ਜਿਹਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਪਹਿਲੀ ਸਪੀਚ ਜਿਹੜੀ ਦਿੱਤੀ ਸੀ ਬਹੁਤ ਵਧੀਆ ਰਿਹਾ। ਕੰਗਰੈਚੁਲੇਸ਼ਨ ਕਿ ਉਹਨਾਂ ਨੇ ਆਪਣਾ ਜਿਹੜਾ ਸਫ਼ਰ ਸਟਾਰਟ ਕੀਤਾ ਹੈ। ਤੇ ਬਾਕੀ ਜਿਹੜੀ ਤੁਸੀਂ ਅੱਜ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਨਾ ਜੀ, ਇਹ ਤੁਸੀਂ ਇਹ ਮੰਨਦੇ ਹੋ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੀ ਜਿਹੜੀ ਵੈਲਿਊ ਹੈ ਉਹ ਦਿਨ ਪਰ ਦਿਨ ਘਟਦੀ ਜਾ ਰਹੀ ਹੈ? ਇਹ ਤਾਂ ਤੁਸੀਂ ਮੰਨ ਸਕਦੇ ਹੋ ਨਾ, ਕਿਉਂਕਿ ਹਾਂਜੀ ਜਿਸ ਹਿਸਾਬ ਦੇ ਨਾਲ ਐਕਸੈਸ ਹੋ ਰਿਹਾ ਹੈ ਔਰ ਲੂਪ ਹੋਲ ਵਧਿਆ ਹੈ ਔਰ ਅਨਬੈਲੈਂਸ ਹੋਈ ਹੈ ਇਮੀਗ੍ਰੇਸ਼ਨ ਜਿਹੜੀ ਹੈ। 2015 ਤੋਂ ਪਹਿਲਾਂ ਪੀਸੀ ਪਾਰਟੀ ਨੇ ਜਦੋਂ ਇਹ ਸਾਰਾ ਕੈਟਾਗਰੀਆਂ ਬਣਾਈਆਂ ਸੀਆਂ ਬੜੀ ਫੇਅਰਨੈਸ ਸੀਗੀ, ਉਹਨਾਂ ਨੇ ਨਾਲ ਦੀ ਨਾਲ ਇਹਨੂੰ ਰੈਕਟੀਫਿਕੇਸ਼ਨ ਵੀ ਕੀਤਾ ਹੈ। ਜੇ ਕੋਈ ਮਤਲਬ ਕਿ ਉਹ ਕੈਟਾਗਰੀ ਲੈ ਕੇ ਆਏ ਹੈ ਉਹਦੇ ਨਾਲ ਨਾਲ ਉਹਨਾਂ ਨੇ ਉਹਦੇ ਵਿੱਚ ਜਿਹੜੀਆਂ ਕਮੀਆਂ ਸੀਆਂ ਉਹਨਾਂ ਨੂੰ ਨਾਲ ਦੀ ਨਾਲ ਉਹ ਰੈਕਟੀਫਾਈ ਵੀ ਕਰਦੇ ਜਾਂਦੇ ਸੀ। ਲੇਕਿਨ 15-16 ਤੋਂ ਬਾਅਦ ਤਾਂ ਜਿੱਦਾਂ ਕਿ ਗੌਰਮੈਂਟ ਭੁੱਲ ਹੀ ਗਈ ਹੈ, ਮਤਲਬ ਜਿੱਦਾਂ ਨਾ ਕਹਿ ਲਓ ਵੀ ਇੰਪਲੀਮੈਂਟ ਕਰਨਾ ਤਾਂ ਚਲੋ ਪਤਾ ਨੀ ਕੀਤਾ ਉਹਨਾਂ ਨੇ ਜਾਂ ਨਹੀਂ, ਲੇਕਿਨ ਜੋ ਪਹਿਲਾਂ ਕੈਟਾਗਰੀਆਂ ਬਣੀਆਂ ਸੀ ਉਹਨਾਂ ਦੇ ਵਿੱਚ ਵੀ ਉਹ ਮੈਸ ਹੋਰ ਵੱਧ ਗਈ। ਤੇ ਹੁਣ ਅੱਜ ਤੁਸੀਂ ਇਹ ਦੇਖ ਲਓ ਕਿ ਇਮੀਗ੍ਰੇਸ਼ਨ ਨੂੰ ਬੜੇ ਆਰਾਮ ਦੇ ਨਾਲ ਆਪਣੀ ਵੀ ਕਮਿਊਨਿਟੀ ਕਹਿ ਲਓ ਕਿਸੇ ਹੋਰ ਕੰਟਰੀ ਤੋਂ ਵੀ ਕਹਿ ਲਓ, ਉਹ ਬੜੇ ਆਰਾਮ ਦੇ ਨਾਲ ਉਹਦਾ ਮਿਸਯੂਜ਼ ਹੋ ਰਿਹਾ ਜੀ। ਜਿਹੜਾ ਕੈਪੇਬਲ ਬੰਦਾ ਹੈ ਉਹ ਉਹਨੂੰ ਵੀਜ਼ਾ ਨਹੀਂ ਮਿਲ ਰਿਹਾ, ਜਿਹੜਾ ਅਨਕੈਪੇਬਲ ਹੈ ਤਿਕੜਮਬਾਜ਼ੀ ਲੜਾ ਕੇ ਉਹ ਬੜੇ ਆਰਾਮ ਦੇ ਨਾਲ ਪਲੇ ਗੇਮ ਕਰਕੇ ਆਰਾਮ ਦੇ ਨਾਲ ਜਿਹੜਾ ਹੈਗਾ ਜੀ ਇਮੀਗ੍ਰੇਸ਼ਨ ਦਾ ਜਿਹੜਾ ਨਾ ਲੈ ਰਿਹਾ। ਤੇ ਉਹਦੇ ਨਾਲ ਕੀ ਹੈ ਸਿਸਟਮ ਨੇ ਨਾ ਕਲੈਪਸ ਹੋਣਾ ਹੀ ਹੋਣਾ ਆ ਬਾਅਦ ਵਿੱਚ, ਉਹਦਾ ਜਿਹੜਾ ਸੈਕਿੰਡ ਸਟੈਪ ਹੈ ਕਿ ਸਿਸਟਮ ਨੇ ਤਾਂ ਕਲੈਪਸ ਹੋਣਾ ਹੀ ਹੈ, ਲੇਕਿਨ ਜੋ ਜਿਹੜਾ ਬੰਦਾ ਐਂਟਰ ਹੋ ਰਿਹਾ ਜਾਂ ਐਕਸੈਸ ਓਵਰ ਹੋ ਰਹੀ ਹੈ ਉਹਦਾ ਉਹ ਵੀ ਇੱਕ ਲੂਪ ਹੋਲ ਹੈ ਜਿਹਨੂੰ ਰੈਕਟੀਫਿਕੇਸ਼ਨ ਦੀ ਲੋੜ ਹੈ। ਪਹਿਲਾਂ ਉਹਨੂੰ ਰੈਕਟੀਫਿਕੇਸ਼ਨ ਦੀ ਲੋੜ ਹੈ, ਫਿਰ ਅਸੀਂ ਸਿਸਟਮ ਦੇ ਉੱਪਰ ਜਾ ਕੇ ਗੱਲ ਕਰ ਸਕਦੇ ਹਾਂ। ਤੇ ਅੱਜ ਦੇ ਟਾਈਮ ਚ ਤੁਸੀਂ ਅਨਡਾਕੂਮੈਂਟ ਲਗਾ ਕੇ, ਮੈਂ ਜੀ ਏਦਾਂ ਦਾ ਵੀ ਮੇਰੇ ਕੋਲ ਪਰਸਨਲ ਐਕਸਪੀਰੀਅੰਸ ਹੈ ਜਿਹਨਾਂ ਨੂੰ ਇੰਡੀਆ ਦੇ ਵਿੱਚ 302 ਦੇ ਪਰਚੇ ਵੀ ਹੋਏ ਆ ਤੇ ਪੀਆਰਾਂ ਵੀ ਇੱਥੇ ਮਿਲ ਗਈਆਂ, ਝੂਠੀ ਪੀਸੀਸੀ ਬਣ ਰਹੀ ਹੈ ਤੇ ਝੂਠੇ ਮੈਰਿਜ ਸਰਟੀਫਿਕੇਟ ਵੀ ਬਣ ਰਹੇ ਹੈ ਜੋ ਤੁਹਾਨੂੰ ਚੱਲਦਾ ਨਾ। ਤੇ ਉਹ ਚੀਜ਼ ਜਦ ਤੱਕ ਅਸੀਂ ਖਤਮ ਨਹੀਂ ਨਾ ਕਰਦੇ, ਲੂਪ ਹੋਲ ਨੂੰ ਖਤਮ ਨਹੀਂ ਕਰਦੇ, ਜਿਹੜਾ ਵੱਧਦਾ ਜਾ ਰਿਹਾ ਉਹਦੀ ਪਰਸੈਂਟੇਜ ਵੱਧਦੀ ਜਾ ਰਹੀ, ਉਹ ਨੀ ਅਸੀਂ ਖਤਮ ਕਰਦੇ ਹੈ। ਗਵਰਨਮੈਂਟ ਦੀ ਅੱਖਾਂ ਤੇ ਕੰਨ ਤੇ ਨੱਕ ਤੇ ਮੂੰਹ ਸਾਰਾ ਹੀ ਬੰਦ ਹੋਇਆ ਵਾ ਇਸ ਵੇਲੇ। ਉਹ ਕਹਿੰਦੇ ਵੀ ਸੋਚੋ ਕਾਇੰਡ ਆਫ ਥਿੰਗ ਹੈ ਹੁਣ ਜਿਹੜਾ ਇਹ ਸਾਰਾ ਗਵਰਨਮੈਂਟ ਦੇ ਉੱਪਰ ਹੀ ਹੈ, ਉਹਦਾ ਸਿਸਟਮ ਨੂੰ ਰੈਕਟੀਫਿਕੇਸ਼ਨ ਕਰਨਾ ਤੇ ਉਹਦੋਂ ਅੱਗੇ ਜਿਹੜਾ ਆਪਣਾ ਹੈਲਥ ਸਿਸਟਮ ਹੈ ਜਾਂ ਹੋਰ ਹੈ ਉਹਨੂੰ ਵੀ ਨਾਲ ਦੀ ਨਾਲ ਰੈਕਟੀਫਾਈ ਕਰਨਾ। ਤੇ ਮੈਨੂੰ ਨੀ ਲੱਗਦਾ ਕਿ ਫੈਡਰਲ ਲੈਵਲ ਤੇ ਗਵਰਨਮੈਂਟ ਹੁਣ ਕੁਛ ਮਤਲਬ ਕਿ ਨਾ ਜਾਗੂਗੀ, ਇਲੈਕਸ਼ਨ ਦੇ ਮੂਹਰੇ ਥੋੜਾ ਜਿਹਾ ਜਾਗਦੇ ਆ
ਜਿਹੜੇ ਇਸ ਸਮੇਂ 2022 ਦੇ ਵਿੱਚ ਟੋਟਲ ਜਿੰਨੀਆਂ ਐਪਲੀਕੇਸ਼ਨ ਆਈਆਂ ਨੇ 1,61,63 ਐਪਲੀਕੇਸ਼ਨ ਆਈਆਂ ਨੇ, ਇਹਦੇ ਚੋਂ 48.14% ਆ ਜਿਹੜੀ ਉਹ ਪ੍ਰੋਸੈਸ ਹੋ ਚੁੱਕੀਆਂ ਨੇ, ਔਰ ਉਹਦੇ ਚੋਂ ਜਿਹੜੇ ਵੀਜ਼ੇ ਮਿਲੇ ਨੇ 47.23% ਉਹ ਭਾਰਤੀ ਮੂਲ ਦੇ ਲੋਕਾਂ ਨੂੰ ਉਹ ਮਿਲੇ ਨੇ। ਸੋ ਲੱਖਾਂ ਦੀ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ ਬੱਚੇ ਨੇ ਜਿਹੜੇ ਆ ਰਹੇ ਨੇ ਇਸ ਸਮੇਂ 2022 ਦੇ ਵਿੱਚ। ਜਦੋਂ ਫਾਈਨਲ ਅੰਕੜੇ ਆਉਣਗੇ ਤਾਂ ਭਾਰਤ ਪਹਿਲਾਂ ਵੀ ਨੰਬਰ 1 ਦੇ ਉੱਤੇ ਆ ਪਰ ਹੁਣ ਬਿਲਕੁਲ ਬਿਲਕੁਲ ਟੌਪ ਦੇ ਉੱਤੇ। ਮੇਰਾ ਖਿਆਲ ਇੰਨੇ ਕੁ ਬੱਚੇ ਆਪਣੇ ਭਾਰਤ ਤੋਂ ਇੱਥੇ ਆ ਜਾਣਗੇ ਜਿੰਨੇ ਕੁ ਬਾਕੀ ਸਾਰੇ ਮੁਲਕਾਂ ਨੂੰ ਰਲਾ ਕੇ ਸਟੂਡੈਂਟ ਇੱਥੇ ਆਉਂਦੇ ਨੇ ਉਨੇ ਕੁ ਬੱਚੇ ਇੱਥੇ ਆ ਜਾਣਗੇ, ਔਰ ਉਹ ਜਦੋਂ ਇੱਥੇ ਆਉਂਦੇ ਨੇ ਬਹੁਤ ਹੀ ਗਿਣਤੀ ਉਹਨਾਂ ਦੀ ਜ਼ਿਆਦਾ ਇੱਥੇ ਬ੍ਰੈਂਪਟਨ ਤੇ ਆਸ ਪਾਸ ਦੇ ਇਲਾਕੇ ਦੇ ਵਿੱਚ ਆਉਂਦੀ ਹੈ ਤੇ ਜਾਂ ਫਿਰ ਬਾਕੀ ਫਿਰ ਕੁਝ ਹੋਰ ਸਟੇਟਾਂ ਦੇ ਵਿੱਚ ਉਹ ਜਾਂਦੇ ਨੇ। ਇੱਕ ਹੋਰ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਵੀ ਗੱਲ ਸੁਣ ਲਈ ਆਉਂਦੇ ਵਿੱਚ।
ਜੀ ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਜੀ ਗਜਰ ਸਾਹਿਬ ਤਾਜ਼ਾ ਐਕਸਪੀਰੀਅੰਸ ਦੱਸਣ ਲੱਗਾ ਐਮਟੀਓ ਵਾਲਿਆਂ ਦਾ। ਮੈਂ ਫਰਾਈਡੇ ਗਿਆ ਸੀ ਉੱਥੇ ਆਪਦਾ ਮੈਡੀਕਲ ਡਰੋਪ ਕਰਨ ਲਈ ਡਰਾਈਵਿੰਗ ਰਿਲੇਟਡ ਜਿਹੜਾ ਹੁੰਦਾ, ਉਹਨਾਂ ਨੇ ਹੁਣ ਉੱਥੇ ਸਪੈਸ਼ਲ ਲਿਖਿਆ ਹੁੰਦਾ, ਅੱਗੇ ਤਾਂ ਆਪਾਂ ਮੇਲ ਕਰ ਦਿੰਦੇ ਸੀ, ਉਹ ਕਹਿੰਦੇ ਆ ਵੀ ਬਾਏ ਹੈਂਡ ਉੱਥੇ ਡਰਾਈਵਿੰਗ ਟੈਸਟ ਤੇ ਕਿਤੇ ਵੀ ਫੜਾ ਕੇ ਆਓ। ਜਦੋਂ ਮੈਂ ਉੱਥੇ ਗਿਆ ਜੀ, ਮੈਂ ਨੰਬਰ ਕੱਢਿਆ ਆਪਦਾ, ਮੇਰਾ 200 ਆਲਮੋਸਟ 200 ਬੰਦਾ ਮੇਰੇ ਮੂਹਰੇ ਸੀ
ਜੀ।
ਉੱਥੇ ਦੇਖ ਲਓ ਇਹਨਾਂ ਦੀ ਬੇਈਮਾਨੀ ਡਿਪਾਰਟਮੈਂਟ ਦੀ, ਉਹ ਰਿਸੈਪਸ਼ਨ ਦੇ ਉੱਪਰ ਕੁਛ ਨੀ ਲਿਖਿਆ ਵੀ ਇੱਥੇ ਰਿਸੈਪਸ਼ਨ ਆ ਜਾਂ ਉੱਥੇ ਬੰਦਾ ਬੈਠਾ, ਕੁਛ ਨੀ ਹੈਗਾ। ਕੁਝ ਮੈਂ 2.5-3 ਘੰਟੇ ਬਾਅਦ ਵੇਟ ਕਰਨ ਤੋਂ ਬਾਅਦ ਇੱਕ ਬੰਦਾ ਉੱਥੇ ਆਇਆ, ਉਹ ਖੜ ਗਿਆ ਤੇ ਉਹ ਅੰਦਰੋਂ ਕੋਈ ਉਹਦੀ ਹੈਲਪ ਕਰਨ ਆਇਆ, ਤੇ ਉੱਥੋਂ ਮੈਨੂੰ ਵੀ ਪਤਾ ਲੱਗਾ ਚਲੋ ਉਹ ਹੈਲਪ ਕਰਕੇ ਦਵਾ ਦਾ ਅੰਦਰ ਮੇਰੇ ਵੱਲ ਝਾਕੀ ਨੀ, ਮੈਂ ਮਗਰ ਖੜਾ ਸੀ, ਪਰ ਉਹ ਮੁੜ ਗਈ ਅੰਦਰ 5 ਮਿੰਟ ਮੈਨੇਜਰ ਮੇਰੇ ਖੜਨ ਤੋਂ ਬਾਅਦ ਉੱਥੇ ਉਹ ਫੇਰ ਆ ਗਈ, ਕੋਈ ਦੂਸਰੀ ਲੇਡੀ ਆ ਗਈ। ਮੈਂ ਉਹਨੂੰ ਪੁੱਛਿਆ ਵੀ ਮੈਂ ਡਰਾਈਵਿੰਗ ਕਰਨਾ, ਮੈਡੀਕਲ ਡਰੋਪ ਕਰਨਾ, ਕੀ ਕਰਨਾ ਇਹਦੇ ਲਈ, ਮੈਨੂੰ ਵੇਟ ਕਰਨੀ ਚਾਹੀਦੀ, ਵੀ ਨੰਬਰ ਤਾਂ ਮੇਰੇ ਕੋਲ ਹੈਗਾ। ਉਹ ਕਹਿੰਦੇ ਜੀ ਨਹੀਂ ਵੀ ਇੱਥੇ ਬਾਕਸ ਵਿੱਚ ਪਾ ਜਾਓ, ਕੋਈ ਗਾਈਡੈਂਸ ਨੀ, ਕੁਛ ਨੀ ਹੈਗਾ। 2.5-3 ਘੰਟੇ ਬਾਅਦ ਵੇਟ ਕਰਨ ਬਾਅਦ ਮੈਂ ਬਾਕਸ ਵਿੱਚ ਪਾ ਕੇ ਆਇਆ, ਤੇ ਉਹ ਮੈਂ ਉਹ ਜਾਂਦਾ ਜਾਂਦਾ ਪਾ ਕੇ ਆ ਸਕਦਾ ਸੀ
ਜੀ। ਅੱਛਾ ਜੀ, ਬਿਲਕੁਲ ਸਾਈਨਿੰਗ ਜਿਹੜੀ ਹੈ ਇੰਪਰੂਵ ਕਰਨ ਦੀ ਜ਼ਰੂਰਤ ਹੈ ਬਿਲਕੁਲ, ਔਰ ਕੋਵਿਡ ਦੇ ਦੌਰਾਨ ਮੈਂ ਜਿਹੜਾ ਆਪਣਾ ਲਾਇਸੈਂਸ ਹੈ ਉਹਦੇ ਲਈ ਵੀ ਮੈਂ ਮੈਡੀਕਲ ਆਪਣਾ ਭੇਜਿਆ, ਤੇ ਉਹ ਵੀ ਫੈਕਸ ਕਰ ਦਿਓ, ਤੇ ਫੈਕਸ ਦਾ ਮੁੜ ਕੇ ਉਹਨਾਂ ਨੇ ਦੱਸਿਆ ਨੀ ਹੈ ਵੀ ਸਾਨੂੰ ਫੈਕਸ ਮਿਲ ਗਈ ਕਿ ਨਹੀਂ ਮਿਲ ਗਈ, ਕਹਿੰਦੇ ਉਹ ਕੁਛ ਨੀ ਦੱਸਣਾ ਹੈਗਾ, ਈਮੇਲ ਕਰ ਦਿਓ। ਈਮੇਲ ਦਾ ਜਵਾਬ ਨੀ ਉਹਨਾਂ ਨੇ ਦੇਣਾ ਕਿ ਈਮੇਲ ਸਾਨੂੰ ਮਿਲ ਗਈ ਕਿ ਨਹੀਂ ਮਿਲ ਗਈ, ਤੇ ਕਾਲ ਕਰੋ, ਕਾਲ ਤੇ ਕਹਿੰਦੇ ਅਸੀਂ ਕੁਝ ਦੱਸ ਨਹੀਂ ਸਕਦੇ ਗੇ। ਸੋ ਸਾਰਾ ਕੁਛ ਹੀ ਉਲਟ ਪੁਲਟ ਹੋਇਆ ਪਿਆ
ਹੁਣ ਸਰ ਜੀ, ਕੋਵਿਡ ਦਾ ਬਹਾਨਾ ਲਾਇਆ ਇਹਨਾਂ ਦੇ, ਤਾਂ ਕੰਮ ਲੋਟ ਆ ਗਿਆ ਬਸ, ਜਨਤਾ ਉੱਥੇ ਵੇਟ ਕਰੀ ਜਾਂਦੇ ਕਰੀ ਜਾਵੇ, ਬੰਦੇ ਨੂੰ ਇੱਕ ਮਾੜਾ ਜਿਹਾ ਲਾਇਸੈਂਸ ਦਾ ਤੁਸੀਂ ਕੰਮ ਕਰਾਉਣਾ, ਤੁਹਾਨੂੰ ਪੂਰਾ ਦਿਨ ਛੁੱਟੀ ਲੈਣੀ ਪੈਣੀ ਜੀ।
ਬਿਲਕੁਲ ਜੀ, ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ।
ਜੀ ਬਾਈ ਜੀ ਤੁਸੀਂ ਆਉਂਦੀ ਰਹੋ।
ਹਾਂਜੀ ਬਾਈ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ।
ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ।
ਹਾਂਜੀ ਦੇਖੋ ਜੀ, ਚਲੋ ਮੋਨੇਸਟਰੀ ਦੇ ਮਸਲੇ ਨਿੱਕੇ ਨਿੱਕੇ ਹੁਣ ਆਪਾਂ ਹੱਲ ਕਰ ਦਿਆਂਗੇ, ਕੋਈ ਵੱਡੀ ਗੱਲ ਨੀ, ਹੋ ਜਾਏਗਾ ਸਾਰਾ ਕੁਝ ਠੀਕ। ਅੱਛਾ ਸਾਜਨ ਜੀ ਨੇ 6 ਨੰਬਰ ਅਪਲਾਈ ਕਰਨ ਵਾਸਤੇ 5 ਵਾਰੀ ਗੱਲ ਰਿਪੀਟ ਕੀਤੀ ਆ, ਤੁਸੀਂ ਇਹਨਾਂ ਦੀ ਤਸੱਲੀ ਕਿਉਂ ਨੀ ਕਰਾਈ ਕਿ ਜਾਂ ਮੈਂ ਕਰਾ ਦਿਆਂ?
ਆਪਣੀ ਗੱਲ ਕਹੀ ਹੈ ਕਿ ਸਿਮ ਤੋਂ ਸਿਮ ਤੱਕ ਦਾ ਜਿਹੜਾ ਸਫ਼ਰ ਹੈ, ਸਿਮ ਜਿਹੜਾ ਫੋਨ ਨੰਬਰ ਦਾ ਸਿਮ ਆਪਾਂ ਲੈਂਦੇ ਹਾਂ, ਫੋਨ ਨੰਬਰ ਲੈਂਦੇ ਹਾਂ ਤੇ ਸਿਮ ਸੋਸ਼ਲ ਇੰਸ਼ੋਰੈਂਸ ਨੰਬਰ ਤੁਹਾਡਾ, ਉਹਦਾ ਤੱਕ ਦੇ ਸਫ਼ਰ ਦੇ ਵਿਚਾਲੇ ਜਿਹੜੀਆਂ ਕਮੀਆਂ ਪੇਸ਼ੀਆਂ ਆਉਂਦੀਆਂ ਨੇ ਜਾਂ ਖੱਜਲ ਖੁਆਰੀ ਹੁੰਦੀ ਆ, ਉਹਨਾਂ ਨੇ ਦੱਸ ਦਿੱਤੀ ਹੈ, ਹੋਰ ਉਹਦੇ ਚ ਮੈਂ ਕੀ ਕਰਾਂ?
ਬਾਈ ਜੀ ਇਹ ਮੇਰਾ ਐਕਸਪੀਰੀਅੰਸ ਆਪਣਾ ਨਹੀਂ ਹੈਗਾ, ਇਹ ਮੈਂ ਜਿਹੜਾ ਦੇਖਿਆ ਸੁਣਿਆ ਜਾਂ ਫਿਰ ਜਦੋਂ ਮੈਨੂੰ ਕਿਸੇ ਨੇ ਦੱਸਿਆ ਵੀ ਹਾਂ ਵੀ ਭਾਈ ਤੁਸੀਂ ਰੇਡੀਓ ਤੇ ਜਾਂਦੇ ਹੋ, ਤੁਹਾਡੇ ਕੋਲ ਆਹ ਫੈਸਿਲਿਟੀਆਂ ਹੈਗੀਆਂ, ਤੁਸੀਂ ਆਹ ਦੱਸ ਸਕਦੇ ਹੋ, ਮੇਰੇ ਤੇ ਬਾਬੇ ਦੀ ਕਿਰਪਾ ਰਹੀ ਆ, ਮੈਂ ਜਿਹੜਾ ਸਿਮ ਨੰਬਰ ਲੈਣਾ ਉਹ ਮੈਂ ਬਹੁਤ ਚਿਰ ਦਾ ਲਿਆ, ਮੈਂ ਵੀ ਕਹਿ ਸਕਦਾ ਵੀ ਮੈਂ ਜਦੋਂ ਭਾਜੀ ਨੇ ਗੱਲ ਕੀਤੀ ਵੀ ਬਹੁਤ ਥੋੜੇ ਥੋੜੇ ਆਉਂਦੇ ਹੁੰਦੇ ਸੀ, ਉਦੋਂ ਜਾ ਕੇ ਲੈ ਲੈਂਦਾ, ਉਦੋਂ ਤਾਂ ਲੈਣ ਵੀ ਨਹੀਂ ਲੱਗੀ ਹੁੰਦੀ, ਉਦੋਂ ਤਾਂ ਕੋਈ ਵੀ ਨਹੀਂ ਹੁੰਦਾ, ਜਾਓ ਤੇ ਲੈ ਕੇ ਆ ਜਾਓ, ਮੈਂ ਉਦੋਂ ਦਾ ਲੈ ਲਿਆ। ਸੋ ਮੇਰੀ ਪਰਵਾਹ ਨਾ ਕਰੋ ਬਾਈ ਜੀ, ਤੁਸੀਂ ਆਪਣੀ ਪਰਵਾਹ ਕਰੋ, ਤੇ ਇਹ ਮੈਂ ਐਕਸਪੀਰੀਅੰਸ ਜਿਹੜੇ ਹੁਣ ਦੇ ਲੈਣ ਚ ਲੱਗੇ ਨਾ ਉਹਨਾਂ ਦੀ ਗੱਲ ਕਰ ਰਿਹਾ ਵੀ ਹਾਂ ਵੀ ਨਵੇਂ ਮੁੰਡੇ ਆ ਰਹੇ ਜਿਹੜੇ ਉਹਨਾਂ ਦੀ ਗੱਲ ਕਰ ਰਿਹਾ ਵੀ ਏਦਾਂ ਹੋ ਰਿਹਾ।
ਗੱਲ ਆਪਾਂ ਮੇਨ ਗੱਲ ਤਾਂ ਇਹ ਕਰ ਰਹੇ ਹਾਂ ਕਿ ਇੰਨੇ ਸਟੂਡੈਂਟਸ ਦੇ ਵੀਜ਼ੇ ਨੇ ਜਿਹੜੇ ਉਹ ਪ੍ਰੋਸੈਸ ਹੋ ਰਹੇ ਨੇ, 2022 ਦੇ ਵਿੱਚ 1,61,338 ਜਿਹੜੀਆਂ ਐਪਲੀਕੇਸ਼ਨ ਆਈਆਂ, ਜਿਹਦੇ ਚੋਂ ਸਿਰਫ 62,000 ਰਿਜੈਕਟ ਹੋਈਆਂ, 56,156 ਨੂੰ ਵੀਜ਼ੇ ਦਿੱਤੇ ਗਏ, ਜਿਹਦੇ ਚੋਂ 40,000 ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ, ਔਰ ਜਿਹਦੇ ਚ ਭਾਰਤੀ ਲੋਕਾਂ ਦਾ ਨੰਬਰ ਆ 47.23% ਬਣਦਾ। ਸੋ ਏਡੀ ਵੱਡੀ ਤਾਦਾਦ ਦੇ ਵਿੱਚ ਆਪਣੇ ਭਾਰਤ ਤੋਂ ਪੰਜਾਬ ਤੋਂ ਬੱਚੇ ਨੇ ਜਿਹੜੇ ਇੱਥੇ ਆ ਰਹੇ ਨੇ, ਪਾਪੂਲੇਸ਼ਨ ਚ ਲਗਾਤਾਰ ਇੱਥੇ ਵਾਧਾ ਹੋ ਰਿਹਾ, ਪਰ ਉਹਦੇ ਲਈ ਇਨਫਰਾਸਟ੍ਰਕਚਰ ਸਿਸਟਮ ਏਡਾ ਨਹੀਂ ਹੈ ਹਲੇ।
ਔਰ ਭਾਜੀ ਹੋਰ ਵੀ ਜੇ ਤੁਸੀਂ ਪਿਛਲੀਆਂ ਖਬਰਾਂ ਜਿਹੜੀਆਂ ਤੁਸੀਂ ਦੱਸਿਆ ਵੀ ਕਿੰਨੇ ਰਿਫਿਊਜ਼ ਵੀ ਹੋਏ, ਕਈਆਂ ਨੇ ਫੇਕ ਡਾਕੂਮੈਂਟ ਜਿਹੜੇ ਲਾਏ ਆ ਉਹਨਾਂ ਦਾ ਵੀ ਪਤਾ ਲੱਗ ਗਿਆ, ਪੰਜਾਬ ਤੋਂ ਨਹੀਂ ਆਪਾਂ ਕਹਿ ਸਕਦੇ ਪੂਰੇ ਭਾਰਤ ਤੋਂ, ਕਿਉਂਕਿ ਅਮਰੀਕਾ ਦੇ ਵਿੱਚ ਵੀ ਤੁਸੀਂ ਹੁਣੇ ਲੇਟੈਸਟ ਖਬਰਾਂ ਸੁਣੀਆਂ ਨੇ ਕਿ ਅਮਰੀਕਾ ਦੇ ਵਿੱਚ ਕੁਝ ਉਹਨਾਂ ਨੇ ਵਿਦਿਆਰਥੀ ਪੜ੍ਹੇ ਨੇ ਜਿਹੜੇ ਗੁਜਰਾਤ ਤੋਂ ਸਨ, ਔਰ ਉਹਨਾਂ ਨੂੰ ਇੰਗਲਿਸ਼ ਤੱਕ ਨਹੀਂ ਬੋਲਣੀ ਆਉਂਦੀ, ਔਰ ਇੱਥੇ ਵੀ ਜਿਹੜੇ ਪਿੱਛੇ ਜੇ ਖਬਰਾਂ ਆਈਆਂ ਕਿ 3,000 ਉਹਨਾਂ ਨੇ ਫੇਕ ਡਾਕੂਮੈਂਟ ਦੇ ਵਿੱਚ ਉਹਨਾਂ ਦੀ ਡਿਗਰੀ ਫੇਕ, ਔਰ ਉਹਨਾਂ ਦਾ ਆਇਲਸ ਪਰੂਫ ਜਿਹੜੇ ਆ ਆਪਾਂ ਦਿੰਦੇ ਆ ਉਹ ਉਹ ਜਿਹੜੇ ਫੇਕ ਡਾਕੂਮੈਂਟ ਲਾਏ ਉਹਨਾਂ ਨੇ।
ਜਗਦੀਸ਼ ਜੀ ਮੈਂ ਕਾਲ ਕਰੀਏ, ਮੇਰੀ ਗੱਲ ਤਾਂ ਸੁਣ ਲਓ।
ਜੀ ਜੀ ਜੀ
ਜੀ ਜੀ
ਹਾਂ, ਹੁਣ ਤੁਸੀਂ ਲਿਖੋ 5 ਮਿੰਟ ਲਾਤਾ ਲੈਕਚਰ ਤੇ, ਮੈਨੂੰ ਪਤਾ ਆਪਣੇ ਸਾਜਨ ਦੀ ਤੁਸੀਂ ਪੀਆਰ ਹੋ,
ਮੈਨੂੰ
ਸਾਰਾ ਪਤਾ ਵਾ, ਮੈਂ ਤੁਹਾਡੀ ਗੱਲ ਨੀ ਕੀਤੀ, ਮੈਂ ਆਮ ਜਨਰਲ ਗੱਲ ਹੀ ਮੈਂ ਕਰਨੀ ਚਾਹੁੰਦਾ ਜਿਵੇਂ ਤੁਸੀਂ ਕਰਦੇ ਹੋ, ਪਹਿਲਾਂ ਨਾ ਬੰਦੇ ਦੀ ਪੂਰੀ ਗੱਲ ਸੁਣਿਆ ਕਰੋ ਫੇਰ ਕਰੀ ਦੀ ਹੁੰਦੀ ਹੈ ਗੱਲ। ਮੈਂ ਤੁਹਾਡੇ ਤੇ ਨੀ ਗੱਲ ਕੀਤੀ, ਮੈਂ ਆਮ ਲੋਕਾਂ ਦੀ, ਮੈਂ ਵੀ ਗੱਲ ਕਰਨੀ ਚਾਹੁੰਦਾ ਵਾ, ਜਿਵੇਂ ਤੁਸੀਂ ਕਹਿੰਦੇ ਆਮ ਲੋਕਾਂ ਦੀ ਕੰਪਲੇਂਟ ਹੈ,
ਚਲੋ ਗੱਲ ਕਰੋ
ਨੰਬਰ 1 ਸਟੈਪ ਨੰਬਰ 1 ਦੇਖੋ, ਇਹ ਤੁਹਾਡੇ ਸਟੂਡੈਂਟ ਨਹੀਂ ਆਪਣੇ ਨਾਲ ਹੁੰਦਾ, ਜਿਹੜੇ ਇਮੀਗ੍ਰੇਸ਼ਨ ਵਾਲੇ ਸਾਰੇ ਪੱਕੇ ਆਉਂਦੇ ਆ ਉਹਨਾਂ ਨਾਲ ਵੀ ਐਵੇਂ ਹੁੰਦਾ ਵਾ, ਪ੍ਰੋਸੀਜਰ ਇੱਕੋ ਹੀ ਆ, ਇਹ ਆਪਾਂ ਸਵਰਗ ਦੇਸ਼ ਚ ਆ ਗਏ, ਇੰਡੀਆ ਤੋਂ ਸੋਚ ਕੇ ਕੈਨੇਡਾ ਦੇ ਵਿੱਚ ਪ੍ਰੋਸੀਜਰ ਫਾਲੋ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਵਾ, ਠੀਕ ਹੈ ਜੀ। ਪਹਿਲਾਂ ਆਪਾਂ ਜਿੱਥੇ ਰਹਿੰਦੇ ਹਾਂ ਬੈਂਕ ਦੀ ਪੇਮੈਂਟ ਬਣਾ ਲਓ, ਹਫ਼ਤਾ ਦਸ ਦਿਨ ਵੇਟ ਕਰਨੀ ਪੈਣੀ ਆ, ਤੱਤਾ ਨੀ ਖਾਈਦਾ ਹੁੰਦਾ, ਤੱਤੀ ਖੀਰ ਖਾਵਾਂਗੇ ਜੀਭ ਛੱਡ ਜਾਂਦੀ ਆ, ਠੰਡੀ ਕਰਕੇ ਖਾਣੀ ਚਾਹੀਦੀ ਆ, ਹਫ਼ਤਾ ਦਸ ਦਿਨ ਵੇਟ ਕਰੋ, ਪੇਮੈਂਟ ਬਣ ਜੂ ਬੈਂਕ ਦੀ, ਬੈਂਕ ਤੋਂ ਲੈ ਕੇ ਸਟੈਂਪ ਲਵਾ ਕੇ ਲੈਟਰ ਲੈ ਕੇ ਸਿੱਧੇ ਜਾ ਵੜੋ ਸਿਨ ਵਾਲਿਆਂ ਕੋਲੇ, ਇਹ ਹਰੇਕ ਬੰਦੇ ਤੇ ਲਾਗੂ ਹੁੰਦਾ, ਨਾ ਕਿ ਕਦੇ ਸਟੂਡੈਂਟਾਂ ਤੇ ਹੁੰਦਾ ਵਾ।
ਜੀ ਜੀ
ਠੀਕ ਹੈ ਜੀ,
ਥੈਂਕ ਯੂ।
ਵੀ ਆਪਾਂ ਨੂੰ ਪ੍ਰੋਸੀਜਰ ਤੇ ਚੱਲੋ, ਤੁਸੀਂ ਇਹ ਨਾ ਕਹੋ ਵੀ ਹੁਣ ਬੰਦੇ ਤੰਗ ਹੋ ਗਏ, 10 ਦਿਨ ਸਾਨੂੰ ਪੇਮੈਂਟ ਨੂੰ ਲੱਗਦੇ ਆ, ਫਿਰ ਫਲਾਨਾ ਹੋ ਗਿਆ, ਢੀਂਗੜਾ ਹੋ ਗਿਆ, ਸਵਰਗ ਦੇਸ਼ ਚ ਆਏ ਹਾਂ, ਸਵਰਗ ਦੇਸ਼ ਦੇ ਹਿਸਾਬ ਨਾਲ ਚੱਲਣਾ ਚਾਹੀਦਾ।
ਜੀ ਜੀ ਜੀ,
ਸਾਨੂੰ ਇਹਨਾਂ ਕਾਹਲੇ ਨਾ ਚੱਲੋ।
ਬਿਲਕੁਲ ਬਿਲਕੁਲ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਉਹ ਪਹਿਲਾਂ ਜੀ ਜੀ ਜੀ
ਆਪਣੇ ਸਾਜਨਦੀਪ, ਜੇ ਇੱਥੋਂ ਕਿਸੇ NRI ਨੇ ਜਾ ਕੇ ਵਾਪਸ ਆਪਣਾ NRI ਉੱਥੇ ਬੈਂਕ ਚ ਅਕਾਊਂਟ ਖੁਲਾਉਣਾ ਪਵੇ, ਉੱਥੇ ਜਿਹੜੀ ਖੱਜਲ ਖੁਆਰੀ ਹੁੰਦੀ ਹੈ ਉਹਦੇ ਮੁਕਾਬਲੇ ਇੱਥੇ ਫੇਰ ਵੀ ਠੀਕ ਹੈ
ਜੀ। ਬਿਲਕੁਲ ਬਿਲਕੁਲ,
ਉੱਥੇ ਮੇਰਾ ਪੂਰਾ 15 ਦਿਨ 2 ਹਫ਼ਤੇ ਲੱਗੇ ਸਿਰਫ NRI ਅਕਾਊਂਟ ਖੁਲਾਉਣ ਦੇ ਲਈ, ਤੇ ਉਹਦੇ ਨਾਲੋਂ ਇੱਥੇ ਕਿਤੇ ਘੱਟ ਖੱਜਲ ਖੁਆਰੀ ਹੈ, ਪਰ ਇੰਨੀ ਵੀ ਇਹ ਨਹੀਂ ਹੋਣੀ ਚਾਹੀਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਜੇ ਉੱਥੇ
ਅਪੁਆਇੰਟਮੈਂਟ ਆਪਣੀ ਲਓ ਤੇ ਚੁੱਪ ਕਰਕੇ ਲਾਈਨ ਚ ਲੱਗਣ ਦੀ ਲੋੜ ਨੀ ਪੈਂਦੀ। ਹਾਂ ਉਹ ਚਲੋ ਜਨਤਾ ਗਿਣਤੀ ਆਪਣੀ ਜ਼ਿਆਦੀ ਹੈ, ਜਿੱਦਾਂ ਬਾਈ ਜੀ ਹੋਣਾ ਨੇ ਕਿਹਾ ਵੀ ਅਪੁਆਇੰਟਮੈਂਟ ਲਓ, ਠੀਕ ਆ, ਗੱਲ ਸਹੀ ਹੈ, ਸਾਰੇ ਅਪੁਆਇੰਟਮੈਂਟ ਲੈ ਕੇ ਜਾ ਰਹੇ। ਜੇ ਆਪਾਂ ਨੂੰ ਸਰਵਿਸ ਕੈਨੇਡਾ ਦੀ ਵੀ ਲਾਈਨ ਤੋਂ ਬਚਣ ਦੇ ਲਈ ਆਪਾਂ ਨੂੰ ਅਪੁਆਇੰਟਮੈਂਟ ਮਿਲਦੀ ਆ, ਸੋ ਉਹ ਵੀ ਸਭ ਤੋਂ ਵਧੀਆ ਕਈਆਂ ਨੂੰ ਨੈਕਸਟ ਡੇ ਵੀ ਮਿਲ ਜਾਂਦੀ ਹੈ ਕਈਆਂ ਨੂੰ ਹਫ਼ਤੇ ਬਾਅਦ ਵੀ ਮਿਲ ਜਾਂਦੀ ਜਿਹਨੇ ਲਾਈਨ 'ਚ ਨਹੀਂ ਲੱਗਣਾ ਜਿਹਨੇ ਵੇਟ ਕਰਨੀ ਪਰ ਜਿਹਨੇ ਹਾਂ ਵੇਟ ਨਹੀਂ ਕਰਨੀ ਉਹ ਲਾਈਨ 'ਚ ਜਾ ਕੇ ਲੱਗ ਜਾਂਦਾ ਸਾਰਿਆਂ ਦੀ ਅਪੁਆਇੰਟਮੈਂਟ ਹੈਗੀ ਆ ਸਿੰਨ ਦੀ ਅਪੁਆਇੰਟਮੈਂਟ ਹੈਗੀ ਆ ਹੈਲਥ ਕਹਿੰਦਾ ਤੁਸੀਂ ਆਪਣਾ ਇੱਧਰ ਸਰਵਿਸ ਇੰਟਾਇਰੀ ਜਾਣਾ ਉਹਦੀ ਅਪੁਆਇੰਟਮੈਂਟ ਹੈਗੀ ਆ ਜੇ ਬੈਂਕ ਜਾਣਾ ਸਾਰਿਆਂ ਦੀ ਅਪੁਆਇੰਟਮੈਂਟ ਪਰ ਪਹਿਲਾਂ ਅਪੁਆਇੰਟਮੈਂਟਾਂ ਨਹੀਂ ਨਾ ਹੁੰਦੀਆਂ ਪਹਿਲਾਂ ਮੈਨੂੰ ਲੱਗਦਾ ਵਾਕ ਇਨ ਕਰੋ ਅਤੇ ਜਦੀ ਜਾ ਕੇ ਮਿਲ ਜਾਂਦਾ ਹੈ
ਸੋ ਬਿਲਕੁਲ ਆਓ ਹੁਣ ਸਾਡੇ ਨਾਲ ਕੁਇਨਜ਼ਬਿਟ ਕਾਲਜ ਤੋਂ ਨੀਰੂ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਤੇ ਉਸ ਤੋਂ ਬਾਅਦ ਤੇਜਿੰਦਰ ਫਤਿਹਪੁਰ ਸਾਡੇ ਨਾਲ ਤਿਆਰ ਨੇ ਉਹਨਾਂ ਤੋਂ ਪੰਜਾਬ ਦੀਆਂ ਖ਼ਬਰਾਂ ਦਾ ਕੋਈ ਬੁਲੇਟਿਨ ਸੁਣਾਂਗੇ ਨੀਰੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਧੰਨਵਾਦ ਜਗਦੀਪ ਜੀ ਤੁਹਾਨੂੰ ਔਰ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਜੀ ਵੈਰੀ ਗੁੱਡ ਮਾਰਨਿੰਗ
ਜੀ ਜੀ ਸਤਿ ਸ੍ਰੀ ਅਕਾਲ
ਜੀ ਜੀ ਜਗਦੀਪ ਜੀ ਸਾਡੇ ਹੁਣ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ ਸੋ ਜਿਵੇਂ ਹੁਣੇ ਗੱਲ ਕਰ ਰਹੇ ਸੀ ਤੁਸੀਂ ਮੈਂ ਫੋਨ ਤੇ ਹੀ ਸੀ ਤੇ ਸੁਣ ਰਹੇ ਸੀ ਕਹਿੰਦੇ ਸਵਰਗ ਚ ਆ ਗਏ ਪਰ ਜਦੋਂ ਇੱਥੇ ਕੋਈ ਆਉਂਦਾ ਤਾਂ ਸੋਚਦਾ ਇਹੀ ਸੋਚ ਕੇ ਆਉਂਦਾ ਕਿ ਅਸੀਂ ਸਵਰਗ ਹੀ ਜਾ ਰਹੇ ਹਾਂ ਕੈਨੇਡਾ ਇੱਕ ਬ੍ਰਾਈਟ ਫਿਊਚਰ ਇੱਕ ਅੱਛੀ ਜੋਬ ਵਾਈਟ ਕਾਲਰ ਜੋਬ ਇੱਕ ਅੱਛਾ ਲਾਈਫ ਸਟਾਈਲ ਪਰ ਜਦੋਂ ਇੱਥੇ ਆਉਂਦੇ ਹਾਂ ਜਿਹੜੀ ਵੀ ਜੋਬ ਮਿਲਦੀ ਹੈ ਉਹ ਸ਼ੁਰੂ ਕਰ ਲਈ ਦੀ ਹੈ ਤਾਂ ਫਿਰ ਕਿਉਂਕਿ ਹਰੇਕ ਦੀ ਪ੍ਰੋਬਲਮ ਹੁੰਦੀ ਹੈ ਆਉਂਦੇ ਹੀ ਸਭ ਨੂੰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੁੰਦੀ ਹੈ ਔਰ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਆਉਂਦਾ ਹੀ ਆਪਣੀ ਫੀਲਡ ਦੇ ਵਿੱਚ ਜੋਬ ਮਿਲ ਜਾਏ ਜਾਂ ਜਿਹੜਾ ਤੁਸੀਂ ਐਕਸਪੀਰੀਅੰਸ ਜਾਂ ਐਜੂਕੇਸ਼ਨ ਲੈ ਕੇ ਆ ਰਹੇ ਹੋ ਉਸ ਤੋਂ ਰਿਲੇਟਿਡ ਮਿਲੇ ਸੋ ਲੇਕਿਨ ਜਦੋਂ ਇੱਕ ਵਾਰੀ ਜੋਬ ਸ਼ੁਰੂ ਹੋ ਜਾਂਦੀ ਹੈ ਉਹਨੂੰ ਛੱਡ ਕੇ ਚੇਂਜ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਜਾਂ ਸਕਿੱਲਸ ਕਰਨ ਲਈ ਟਾਈਮ ਕੱਢਣਾ ਔਖਾ ਹੋ ਜਾਂਦਾ ਹੈ ਸੋ ਕੁਈਨਸਵੁੱਡ ਕਾਲਜ ਪਾਰਟ ਟਾਈਮ ਕੋਰਸਿਸ ਆਫਰ ਕਰਦਾ ਹੈ ਫੁੱਲ ਟਾਈਮ ਕੋਰਸਿਸ ਵੀ ਅਸੀਂ ਆਫਰ ਕਰਦੇ ਹਾਂ ਕੁਈਨਸਵੁੱਡ ਕਾਲਜ ਰਜਿਸਟਰਡ ਪ੍ਰਾਈਵੇਟ ਕਰੀਅਰ ਕਾਲਜ ਹੈ ਔਰ ਇੱਥੇ ਅਸੀਂ ਜਿੰਨੇ ਵੀ ਡਿਪਲੋਮਾ ਪ੍ਰੋਗਰਾਮਸ ਕਰਾਉਂਦੇ ਹਾਂ ਉਹ ਮਿਨਿਸਟਰੀ ਤੋਂ ਅਪਰੂਵਡ ਹੈਗੇ ਆ ਉਹਨਾਂ ਦੀ ਮਾਰਕੀਟ ਦੇ ਵਿੱਚ ਵੈਲਿਊ ਹੈਗੀ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਇਹ ਪੁੱਛਦਾ ਹੈ ਕਿ ਵੀ ਅਸੀਂ ਕੀ ਕਰੀਏ ਜਾਂ ਕਿਹੜੀ ਲਾਈਨ ਵਿੱਚ ਜਾਈਏ ਤਾਂ ਅਸੀਂ ਉਹਨਾਂ ਦੀ ਪੁਰਾਣੀ ਐਜੂਕੇਸ਼ਨ ਨੂੰ ਦੇਖ ਕੇ ਜੋ ਕਿ ਉਹ ਪੜ੍ਹਾਈ ਕਰਕੇ ਆਲਰੇਡੀ ਆ ਰਹੇ ਹੈ ਜਾਂ ਜਿਹੜਾ ਐਕਸਪੀਰੀਅੰਸ ਲੈ ਕੇ ਆ ਰਹੇ ਹੈ ਉਹਨੂੰ ਦੇਖਦੇ ਹੋਏ ਉਹਨਾਂ ਨੂੰ ਗਾਈਡ ਕਰਦੇ ਹਾਂ ਔਰ ਇੱਥੇ ਮਾਰਕੀਟ ਦੇ ਵਿੱਚ ਜਿਹੜੇ ਕੋਰਸ ਜੋਬਸ ਹੈਗੀਆਂ ਉਸ ਤੋਂ ਰਿਲੇਟਿਡ ਕੋਰਸਿਸ ਉਹਨਾਂ ਨੂੰ ਗਾਈਡ ਕੀਤੇ ਜਾਂਦੇ ਆ ਅੱਗੇ ਜਾ ਕੇ ਤਾਂ ਕਿ ਉਹਨਾਂ ਨੂੰ ਜੋਬ ਲੈਣ ਦੇ ਵਿੱਚ ਜਾਂ ਆਪਣਾ ਕਰੀਅਰ ਚੇਂਜ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ ਔਰ ਕਾਫੀ ਸਾਰੇ ਲੋਕ ਜਿਹੜੇ ਕਿ ਲੇਬਰ ਮਾਰਕੀਟ 'ਚ ਕੰਮ ਕਰ ਰਹੇ ਹੈ ਉਹਨੂੰ ਛੱਡਣਾ ਚਾਹੁੰਦੇ ਆ ਜਾਂ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਵੀ ਸਾਡੇ ਕੋਲ ਕੋਰਸਿਸ ਹੈਗੇ ਨੇ ਕਰੰਟਲੀ ਸਾਡਾ ਸ਼ੁਰੂ ਹੋਣ ਜਾ ਰਿਹਾ ਹੈ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕ ਕਿ ਹਸਪੀਟਲਸ ਨਰਸਿੰਗ ਹੋਮ ਲੌਂਗ ਟਰਮ ਕੇਅਰ ਹੈਲਥ ਕੇਅਰ ਦੀਆਂ ਕਿਚਨਸ ਦੇ ਇਲਾਵਾ ਫੂਡ ਇੰਡਸਟਰੀ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ ਜਾਂ ਏਅਰਲਾਈਨਸ ਕਿਚਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਇਹ 16 ਵੀਕਸ ਦਾ ਪ੍ਰੋਗਰਾਮ ਹੈ ਜਿਹਦੇ 'ਚ ਕਿ 10 ਵੀਕਸ ਥਿਊਰੀ ਹੈ ਔਰ 6 ਵੀਕਸ ਦੀ ਪ੍ਰੈਕਟੀਕਲ ਟ੍ਰੇਨਿੰਗ ਹੈਗੀ ਨਰਸਿੰਗ ਹੋਮ ਦੀ ਕਿਚਨ ਦੇ ਵਿੱਚ ਜਿਹੜੀ ਥਿਊਰੀ ਪਾਰਟ ਹੈ ਇਹ ਕਰੰਟਲੀ ਦਸੰਬਰ ਤੱਕ ਅਸੀਂ ਸਾਰੇ ਕੋਰਸਿਸ ਦਾ ਆਨਲਾਈਨ ਦੇ ਰਹੇ ਹਾਂ ਉਸ ਤੋਂ ਬਾਅਦ ਇਨ ਪਰਸਨ ਕਲਾਸਿਸ ਹੋ ਜਾਣੀਆਂ ਸੋ ਜਿਨ੍ਹਾਂ ਨੇ ਘਰ ਬੈਠ ਕੇ ਪੜ੍ਹਨ ਦਾ ਬੈਨੀਫਿਟ ਲੈਣਾ ਹੈ ਆਨਲਾਈਨ ਜ਼ੂਮ ਤੇ ਉਹ ਲੋਕ ਇਹ ਕੋਰਸ ਹੁਣ ਜੁਆਇਨ ਕਰ ਸਕਦੇ ਆ ਨਵਾਂ ਬੈਚ ਸ਼ੁਰੂ ਹੋ ਰਿਹਾ ਹੈ ਔਰ 16 ਵੀਕਸ ਦਾ ਪ੍ਰੋਗਰਾਮ ਹੈ ਸੋ 6 ਮਹੀਨੇ ਤੋਂ ਘੱਟਦਾ ਹੈ ਸੋ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ ਤੇ ਹੈਗੇ ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਹੈ ਬਿਨਾਂ ਆਪਣਾ ਸਟੇਟਸ ਚੇਂਜ ਕਰੇ ਇਸ ਤੋਂ ਇਲਾਵਾ ਡਿਪਲੋਮਾਸ ਦੇ ਵਿੱਚ ਸਾਡੇ ਸ਼ੁਰੂ ਹੋਣ ਜਾ ਰਿਹਾ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਔਰ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ ਹੈ ਐਂਡ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਨਵੇਂ ਬੈਚਿਸ ਐਂਡ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਅਕਾਊਂਟਿੰਗ ਦੇ ਵਿੱਚ ਕੁਇਕ ਬੁੱਕਸ ਐਂਡ ਬੁੱਕ ਕੀਪਿੰਗ ਦੇ ਕੋਰਸਿਸ ਸ਼ੁਰੂ ਹੋ ਰਹੇ ਹੈ ਬੇਸਿਕ ਟੂ ਐਡਵਾਂਸ ਕੰਪਿਊਟਰ ਕਲਾਸਿਸ ਹੈਗੀਆਂ ਨੇ ਵੀਕਐਂਡਸ ਤੇ ਵੀ ਅਸੀਂ ਇਹ ਕੋਰਸਿਸ ਆਫਰ ਕਰਦੇ ਹਾਂ ਸ਼ਾਰਟ ਕੋਰਸਿਸ ਔਰ ਇਹਦੇ ਇਸ ਤੋਂ ਇਲਾਵਾ ਇੰਗਲਿਸ਼ ਲੈਂਗੁਏਜ ਦੇ ਕੋਰਸਿਸ ਨੇ ਆਈਲਸ ਐਂਡ ਸੈਲਪ ਦੀਆਂ ਪ੍ਰਿਪਰੇਸ਼ਨ ਕਲਾਸਿਸ ਔਰ ਡਾਟਾ ਐਂਟਰੀ ਦੇ ਕੋਰਸਿਸ ਵੀ ਸ਼ੁਰੂ ਹੋ ਰਹੇ ਹੈ ਸੋ ਇਹਨਾਂ ਸਭ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com ਜਾਂ ਫਿਰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੈ ਫੋਨ ਨੰਬਰ ਹੈ 905-872-0088 905-872-0088 ਸਾਡਾ ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3 ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ ਅਸੀਂ ਰੇਲਵੇ ਕਰਾਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਸੋ ਨੰਬਰ ਇੱਕ ਵਾਰੀ ਫਿਰ 905-872-0088 ਤੇ ਫੋਨ ਕਰਕੇ ਅਪਾਇੰਟਮੈਂਟ ਬਣਾ ਸਕਦੇ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ
ਥੈਂਕ ਯੂ ਧੰਨਵਾਦ 905-872-0088 872-0088 ਇਹਨਾਂ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਔਰ ਇੱਕ ਕਾਲ ਲੈ ਕੇ ਉਸ ਤੋਂ ਬਾਅਦ ਫਿਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਪੰਜਾਬ ਤੇ ਪੰਜਾਬ ਦੀਆਂ ਤੋਂ ਤੇਜਿੰਦਰ ਫਤਿਹਪੁਰ ਰੈਡੀ ਆ ਖਬਰਾਂ ਲੈ ਕੇ ਔਰ ਮਹਾਂ ਪੰਚਾਇਤ ਜੋ ਇਸ ਸਮੇਂ ਜੰਤਰ ਮੰਤਰ ਤੇ ਹੋ ਰਹੀ ਹੈ ਉੱਥੇ ਉਹਦੇ ਬਾਰੇ ਚ ਆਪਾਂ ਕਵਰ ਅਪ ਕਰਾਂਗੇ ਕਿ ਕਿੰਨੇ ਕੁ ਕਿਸਾਨ ਇਸ ਸਮੇਂ ਪਹੁੰਚੇ ਨੇ ਔਰ ਪੰਜਾਬ ਤੋਂ ਕਿੰਨੇ ਕੁ ਕਿਸਾਨ ਇਸ ਮਹਾਂਪੰਚਾਇਤ ਦੇ ਵਿੱਚ ਉੱਥੇ ਪਹੁੰਚੇ ਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ 9272 ਤੁਸੀਂ ਆਉਂਦੇ ਰਹੋ ਜੀ ਹੈਲੋ ਲੱਗਦਾ ਕਾਲ ਡ੍ਰੌਪ ਕਰ ਗਏ ਨੇ ਸੋ ਮੈਸੇਜ ਇੱਕ ਸਾਂਝਾ ਕਰਦੀ ਜੀ ਫਰੈਸ਼ ਬਾਈਟ ਐਂਡ ਮੀਟ ਦਾ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ 905-790-3486 ਇਹਨਾਂ ਦਾ ਨੰਬਰ 905-790-3486 ਤੇ ਤੁਸੀਂ ਫਰੈਸ਼ ਬਾਈਟ ਐਂਡ ਮੀਟ ਵਾਲਿਆਂ ਦੇ ਨਾਲ ਗੱਲਬਾਤ ਕਰਨੀ ਹੈ ਕੇਟਰਿੰਗ ਕਰਵਾਉਣੀ ਹੈ ਕੇਟਰਿੰਗ ਦੇ ਲਈ ਵੀ ਸਰਵਿਸ ਪ੍ਰੋਵਾਈਡ ਕਰ ਦਿੰਦੇ ਨੇ ਤਿੰਨ ਲੋਕੇਸ਼ਨਾਂ ਤੋਂ ਤੁਹਾਨੂੰ ਸਰਵ ਕਰਦੇ ਨੇ 905-790-3486 ਸਕਾਈ ਮੂਨ ਫੂਡ ਹੋਲਸੇਲ ਲਿਮਿਟਡ ਹੋਲਸੇਲ ਰੇਟ ਤੇ ਤੁਹਾਨੂੰ ਮੀਟ ਪ੍ਰੋਡਕਟ ਚਾਹੀਦੇ ਨੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਵੈਸੇ ਕੋਈ ਪ੍ਰੋਗਰਾਮ ਆ ਤਾਂ ਫਿਰ ਸਕਾਈ ਮੂਨ ਫੂਡ ਵਾਲਿਆਂ ਦੇ ਨਾਲ ਸੰਪਰਕ ਕਰੋ 905-458-2096 ਇਹਨਾਂ ਦਾ ਨੰਬਰ 7955 ਟੋਰਬਨ ਰੋਡ ਯੂਨਿਟ ਨੰਬਰ 22 ਚ ਸਥਿਤ ਨੇ 905-458-2096 ਤੇ ਗੱਲਬਾਤ ਕੀਤੀ ਜਾ ਸਕਦੀ ਆ ਇਸ ਨੰਬਰ ਇਹਨਾਂ ਤੇ ਤੁਸੀਂ ਗੱਲਬਾਤ ਜ਼ਰੂਰ ਇਹਨਾਂ ਦੇ ਨਾਲ ਕਰਨੀ ਵਿਜ਼ਿਟ ਤੁਸੀਂ ਇਹਨਾਂ ਦੀ ਲੋਕੇਸ਼ਨ ਤੇ ਕਰ ਸਕਦੇ ਹੋ ਜੀ 7955 ਟੋਰਬਨ ਰੋਡ ਯੂਨਿਟ ਨੰਬਰ 22 ਜੈਸ ਪੁੱਲਰ ਸਾਹਿਬ ਦੇ ਨਾਲ ਮੋਰਗੇਜ ਦੇ ਲਈ ਗੱਲਬਾਤ ਕਰੋ 416-732-2611 ਔਰ 416-732-2611 ਹਵਾਈ ਟਿਕਟਾਂ ਚਾਹੀਦੀਆਂ ਨੇ ਕੋਮਲ ਜੀ ਨੇ ਆਲ ਲਿੰਕ ਟਰੈਵਲ ਤੋਂ 905-239-7711 905-239-7711 ਤੇ ਕੋਮਲ ਜੀ ਦੇ ਨਾਲ ਸੰਪਰਕ ਕਰਨੀ ਇਹਨਾਂ ਦੇ ਪਾਸ ਕੁਝ ਬਹੁਤ ਵਧੀਆ ਡੀਲਸ ਨੇ ਤੁਸੀਂ ਇੰਡੀਆ ਤੋਂ ਇੰਡੀਆ ਨੂੰ ਜਾਣਾ ਜਾਂ ਫਿਰ ਇੰਡੀਆ ਤੋਂ ਵਾਪਸ ਆਉਣਾ ਆ ਰਿਟਰਨ ਟਿਕਟ ਲੈ ਕੇ ਜਾਣੀ ਜਾਂ ਫਿਰ ਕਿਤੇ ਹੋਰ ਡੈਸਟੀਨੇਸ਼ਨ ਪਲੈਨ ਤੇ ਤੁਸੀਂ ਕਿਤੇ ਘੁੰਮਣਾ ਆ ਤਾਂ ਫਿਰ 905-239-7711 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਭਾਜੀ
ਜੀ ਸੋ ਹੁਣ ਆਪਾਂ ਪੰਜਾਬ ਦੇ ਨਾਲ ਜੁੜਦੇ ਹਾਂ ਤੇਜਿੰਦਰ ਫਤਿਹਪੁਰ ਔਰ ਤੇਜਿੰਦਰ ਫਤਿਹਪੁਰ ਤੋਂ ਪਹਿਲਾਂ ਆਪਾਂ ਮੈਂ ਇੱਕ ਲੋਕਲ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਵੀਕਐਂਡ ਦੇ ਉੱਤੇ ਡਾਊਨਟਾਊਨ ਟੋਰਾਂਟੋ ਵਿਖੇ ਕੱਲ੍ਹ ਜਿਹੜੀ ਆਜ਼ਾਦੀ ਦਿਵਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਭਾਰਤ ਦੇ ਆਜ਼ਾਦੀ ਦਿਵਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਇੱਕ ਵੱਡੀ ਪਰੇਡ ਹੈ ਉਸ ਦਾ ਆਯੋਜਨ ਕੀਤਾ ਗਿਆ ਔਰ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਪਹੁੰਚੇ ਸੋ ਜਿੱਥੋਂ ਤੱਕ ਮੈਨੂੰ ਖਬਰਾਂ ਮਿਲੀਆਂ ਨੇ ਤਾਂ ਇਹਦੇ ਵਿੱਚ ਲਗਭਗ ਸਾਰੀਆਂ ਸਟੇਟਾਂ ਦੀਆਂ ਜਿਹੜੀਆਂ ਉਹ ਚਾਕੀਆਂ ਸ਼ਾਮਿਲ ਕੀਤੀਆਂ ਗਈਆਂ ਸਨ ਪਰ ਪੰਜਾਬ ਦੀ ਚਾਕੀ ਇਸ ਦੇ ਵਿੱਚੋਂ ਗਾਇਬ ਸੀ ਔਰ ਇਸ ਤੋਂ ਇਲਾਵਾ ਬਹੁਤੇ ਪੰਜਾਬ ਨਾਲ ਸੰਬੰਧਿਤ ਭਾਰਤੀ ਮੂਲ ਦੇ ਲੋਕ ਵੀ ਇਸ ਪਰੇਡ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗੇ ਇਹ ਪਰੇਡ ਆ ਜਿਹੜੀ ਪੈਨੋਰਾਮਾ ਇੰਡੀਆ ਵੱਲੋਂ ਆਯੋਜਿਤ ਹੈ ਉਹ ਕੀਤੀ ਜਾਂਦੀ ਹੈ ਕੌਂਸਲਟ ਦੇ ਆਫਿਸ ਦਾ ਇਹਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ ਜ਼ਰੂਰ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਪੈਨੋਰਾਮਾ ਇੰਡੀਆ ਵੱਲੋਂ ਪਰ ਮੁੱਖ ਤੌਰ ਦੇ ਉੱਤੇ ਇਸ ਪਰੇਡ ਦਾ ਜਿਹੜਾ ਆਯੋਜਨ ਹੈ ਉਹ ਪੈਨੋਰਾਮਾ ਇੰਡੀਆ ਵੱਲੋਂ ਕੀਤਾ ਜਾਂਦਾ ਪਰ ਬਾਕੀ ਸਾਰੀਆਂ ਦੀ ਜਿਹੜੀ ਸਟੇਟਾਂ ਦੀ ਝਲਕੀਆਂ ਨੇ ਉਹ ਝਾਕੀਆਂ ਨੇ ਇਸ ਪਰੇਡ ਦੇ ਵਿੱਚ ਸ਼ਾਮਿਲ ਸੀ ਔਰ ਪੰਜਾਬ ਜਿਹੜੀ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇੱਥੇ ਲੋਕ ਵਸਦੇ ਨੇ ਉਸ ਦਾ ਉਹਨਾਂ ਦਾ ਇਸ ਪਰੇਡ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਜਾਂ ਫਿਰ ਉਹਨਾਂ ਨੂੰ ਅੱਖੋਂ ਪਰੋਕੇ ਕੀਤੇ ਜਾਣਾ ਇਹ ਜ਼ਰੂਰ ਦਰਸਾਉਂਦੀ ਹੈ ਇਹ ਗੱਲ ਕਿ ਵੀ ਭਾਰਤ ਦੇ ਬਾਕੀ ਸਟੇਟਾਂ ਦੇ ਲੋਕ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਪਸੀ ਇੱਕ ਡਿਸਕਨੈਕਟ ਜ਼ਰੂਰ ਹੈ ਔਰ ਇਹ ਡਿਸਕਨੈਕਟ ਕਿਤੇ ਨਾ ਕਿਤੇ ਆਮ ਦੇਖਣ ਨੂੰ ਮਿਲ ਜਾਂਦਾ ਜਿਸ ਤਰ੍ਹਾਂ ਇਹ ਡਾਊਨਟਾਊਨ ਟੋਰਾਂਟੋ ਵਿਖੇ ਹੋਈ ਪਰੇਡ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਆਜ਼ਾਦੀ ਦਿਵਸ ਦੀ ਪਰੇਡ ਔਰ ਪਾਰਟੀ ਮੂਲ ਦੇ ਸਾਰੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਔਰ ਇੱਕ ਵਾਰੀ ਫਿਰ ਦੱਸਦੀਏ ਕਿ ਪਰੇਡ ਪੈਨੋਰਾਮਾ ਇੰਡੀਆ ਵੱਲੋਂ ਆਯੋਜਿਤ ਜਿਹੜੀ ਉਹ ਕੀਤੀ ਗਈ ਸੀ ਵੱਡੀ ਤਾਦਾਦ ਚ ਲੋਕ ਪਹੁੰਚੇ ਸੀਗੇ ਪਰ ਜਿਹੜੀ ਸਾਰੀਆਂ ਸਟੇਟਾਂ ਦੀ ਝਲਕੀ ਇਸ ਦੇ ਵਿੱਚ ਦੇਖਣ ਨੂੰ ਮਿਲੀ ਸਿਰਫ ਔਰ ਸਿਰਫ ਪੰਜਾਬ ਦੀ ਜਿਹੜੀ ਝਲਕੀ ਹੈ ਉਹ ਗਾਇਬ ਸੀ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਖਬਰਸਾਰ ਪ੍ਰੋਗਰਾਮ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਇਸ ਸਮੇਂ ਸਾਡੇ ਨਾਲ ਤੇਜਿੰਦਰ ਫਤਿਹਪੁਰ ਪੰਜਾਬ ਤੋਂ ਜੁੜ ਚੁੱਕੇ ਨੇ ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਗਰਵਿੰਦ ਸਾਹਿਬ ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ਼੍ਰੀ ਅਕਾਲ ਸੋ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਨਾ ਚਾਹਾਂਗਾ ਮੈਂ ਮਹਾਂਪੰਚਾਇਤ ਚੋਂ ਜਨਤਕ ਮੰਤਰ ਵਿਖੇ ਕਿਸਾਨਾਂ ਦਾ ਭਾਰੀ ਇਕੱਠ ਚੱਲ ਰਿਹਾ ਹੈ ਇਸ ਦੇ ਬਾਰੇ ਚ ਕੀ ਅਪਡੇਟ ਹੈ ਕੀ ਇੱਥੇ ਮੁੱਦੇ ਉਠਾਏ ਜਾ ਰਹੇ ਨੇ ਕਿੱਥੋਂ ਕਿੱਥੋਂ ਦੇ ਲੋਕ ਕਿਹੜੇ ਕਿਹੜੇ ਲੋਕ ਇਸ ਮਹਾਂਪੰਚਾਇਤ ਦੇ ਵਿੱਚ ਪਹੁੰਚੇ ਹੋਏ ਨੇ
ਜੀ ਬਿਲਕੁਲ ਮਹਾਂਪੰਚਾਇਤ ਦੇ ਮੈਂ ਸਵੇਰ ਤੋਂ ਸ਼ੁਰੂ ਕਰਦਾ ਕਿ ਅੱਜ ਮਹਾਂਪੰਚਾਇਤ ਕਿਸਾਨਾਂ ਵੱਲੋਂ ਸੱਦੀ ਗਈ ਸੀ ਸੋ ਪੁਲਿਸ ਵੱਲੋਂ ਬੈਰੀਗੇਟ ਰਾਹ ਦੇ ਵਿੱਚ ਲਗਾਏ ਗਏ ਸੀ ਔਰ ਦਿੱਲੀ ਦੇ ਜੰਤਰ ਮੰਤਰ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਮਹਾਂਪੰਚਾਇਤ ਦੀ ਜਿਹੜੀ ਕਾਲ ਦਿੱਤੀ ਗਈ ਸੀ ਸੋ ਕਿਸਾਨਾਂ ਦੀ ਮਹਾਂਪੰਚਾਇਤ ਨੂੰ ਲੈ ਕੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕੀਤੇ ਗਏ ਵੱਡੀ ਗਿਣਤੀ 'ਚ ਕਿਸਾਨ ਇਸ ਮਹਾਂਪੰਚਾਇਤ 'ਚ ਸ਼ਾਮਲ ਹੋਏ ਹਾਲਾਂਕਿ ਗਾਜ਼ੀਪੁਰ ਬਾਰਡਰ ਤੇ ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ 'ਚ ਵੀ ਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਜੰਤਰ ਮੰਤਰ ਦੇ ਪੁਲਿਸ ਬੈਰੀਗੇਟ ਨੇ ਜਿਹੜੇ ਉਹ ਸਾਰੇ ਤੋੜ ਦਿੱਤੇ ਤੇ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਜੰਤਰ ਮੰਤਰ ਤੇ ਮਹਾਂਪੰਚਾਇਤ ਕਰਨ ਦੀ ਜਿਹੜੀ ਆਗਿਆ ਉਹ ਨਹੀਂ ਦਿੱਤੀ ਸੀ। ਸੋ ਕਿਸਾਨ 9 ਸੂਤਰੀ ਮੰਗਾਂ ਲੈ ਕੇ ਜੰਤਰ ਮੰਤਰ ਪਹੁੰਚੇ ਨੇ, ਜਿਹਦੇ ਚ ਪੰਜਾਬ ਦੇ ਕਿਸਾਨ ਨੇ, ਹਰਿਆਣਾ ਦੇ ਕਿਸਾਨ ਨੇ, ਰਾਜਸਥਾਨ ਦੇ ਨੇ, ਯੂਪੀ ਦੇ ਨੇ। ਸੋ ਅੱਜ ਸ਼ਾਮੀ ਉਹਨਾਂ ਨੇ ਮੰਗ ਪੱਤਰ ਹੈ ਜਿਹੜਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਮੰਗ ਪੱਤਰ ਹੈ ਜਿਹੜਾ ਉਹ ਸੌਂਪਣਾ ਸੀਗਾ, ਤੇ ਉਹਨਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ, ਜਿਨ੍ਹਾਂ ਚੋਂ ਮੁੱਖ ਮੰਗਾਂ ਨੇ ਜਿਹੜੀਆਂ, ਗਰੇਵਾਲ ਸਾਹਿਬ ਮੈਂ ਦੱਸ ਦਿੰਦਾ, ਲਖੀਮਪੁਰ ਖੀਰੀ ਜਿਹੜਾ ਕਤਲੇਆਮ ਸੀਗਾ ਉਹ ਕਿਸਾਨ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ, ਜੇਲ੍ਹ 'ਚ ਬੰਦ ਕਿਸਾਨਾਂ ਦੀ ਰਿਹਾਈ ਕੀਤੀ ਜਾਵੇ, ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਗ੍ਰਿਫਤਾਰੀ ਕੀਤੀ ਜਾਵੇ। ਤੇ ਦੂਜੀ ਮੰਗ ਹੈ ਜੀ ਸਵਾਮੀਨਾਥਨ ਕਮਿਸ਼ਨ ਦੇ ਜਿਹੜੇ C2 50% ਜਿਹੜੇ ਫਾਰਮੂਲੇ ਮੁਤਾਬਕ MSP ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਦੇਸ਼ ਦੇ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਬਿਜਲੀ ਦੇ ਬਿੱਲ 2022 ਨੂੰ ਰੱਦ ਕੀਤਾ ਜਾਵੇ, ਗੰਨੇ ਦੇ ਸਮਰਥਨ ਮੁੱਲ 'ਚ ਵਾਧਾ ਤੇ ਬਕਾਏ ਨੂੰ ਬਕਾਇਆ ਰਕਮ ਹੈ ਜਿਹੜੀ ਉਹ ਤੁਰੰਤ ਅਦਾਇਗੀਆਂ ਕੀਤੀਆਂ ਜਾਣ, ਤੇ ਵਿਸ਼ਵ ਵਪਾਰ ਸੰਗਠਨ ਤੋਂ ਬਾਹਰ ਆਓ ਅਤੇ ਸਾਰੇ ਮੁਕਤ ਵਪਾਰ ਸਮਝੌਤੇ ਰੱਦ ਕਰੋ, ਕਿਸਾਨ ਅੰਦੋਲਨ ਦੌਰਾਨ ਦਰਜ ਸਾਰੇ ਕੇਸ ਨੇ ਜਿਹੜੇ ਉਹ ਤੁਰੰਤ ਵਾਪਸ ਲਏ ਜਾਣ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ ਬਕਾਇਆ ਮੁਆਵਜ਼ੇ ਦਾ ਤੁਰੰਤ ਭੁਗਤਾਨ ਕੀਤਾ ਜਾਵੇ, ਤੇ ਇਸ ਤੋਂ ਇਲਾਵਾ ਅਗਨੀਪਥ ਸਕੀਮ ਹੈ ਜਿਹੜੀ ਉਹਦੀ ਵਾਪਸੀ ਕੀਤੀ ਜਾਵੇ। ਇਹ ਉਹਨਾਂ ਦੀਆਂ ਮੁੱਖ ਮੰਗਾਂ ਨੇ ਜਿਹਨੂੰ ਲੈ ਕੇ ਜੰਤਰ ਮੰਤਰ ਤੇ ਧਰਨਾ ਜਿਹੜਾ ਉਹ ਕਿਸਾਨਾਂ ਵੱਲੋਂ ਵੱਡੀ ਗਿਣਤੀ 'ਚ ਲਾਇਆ ਗਿਆ ਜੀ।
ਸੋ ਕਿਹੜੇ ਕਿਹੜੇ ਮੇਨ ਆਗੂ ਨੇ ਇੱਥੇ ਬੋਲੇ ਨੇ ਔਰ ਕੀ ਬੋਲੇ ਨੇ?
ਦੇਖੋ ਆਗੂਆਂ ਨੇ ਅੱਜ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਉਹ ਯੂਪੀ ਦੇ ਕਿਸਾਨਾਂ ਦੀ ਗੱਲ ਕਰ ਲਈਏ, ਉਹਨਾਂ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਜਿਹੜਾ ਸਮਝੌਤਾ ਹੋਇਆ ਸੀਗਾ ਜਦੋਂ ਧਰਨਾ ਚੁੱਕਿਆ ਗਿਆ ਕਿਸਾਨੀ ਸੰਘਰਸ਼ ਦਾ, ਉਦੋਂ ਜਿਹੜੀਆਂ ਜਿਹੜੀਆਂ ਮੰਗਾਂ ਉਹਨਾਂ ਨੇ ਕਿਹਾ ਅਸੀਂ ਮੰਨਾਂਗੇ, ਉਹ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਨਹੀਂ ਮੰਨੀਆਂ ਜਾ ਰਹੀਆਂ, ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਸੋ ਸਾਰਿਆਂ ਦੀ ਇੱਕੋ ਹੀ ਮੰਗ ਸੀ ਕਿ ਅਸੀਂ ਇਸ ਮਹਾਂ ਪੰਚਾਇਤ ਨੂੰ, ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ ਜੰਤਰ ਮੰਤਰ ਤੇ, ਤਾਂ ਜੋ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ, ਸਾਡੀਆਂ ਇੰਡੀਵਿਜੁਅਲ ਮੰਗਾਂ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੇ, ਇਹਨਾਂ ਨੂੰ ਤੁਰੰਤ ਮੰਨਿਆ ਜਾਵੇ, ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਹੈ ਜਿਹੜਾ ਉਹ ਹੋਰ ਵੀ ਤਿੱਖਾ ਕਰਾਂਗੇ
ਜੀ। ਜਿਹੜੇ ਪ੍ਰੋਗਰਾਮ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਕੁਛ ਹੋਰ ਕਹਿਣਾ ਚਾਹੋ ਇਸ ਮਹਾਂ ਪੰਚਾਇਤ ਦੇ ਬਾਰੇ ਚ?
ਗਰੇਵਾਲ ਸਾਹਿਬ, ਜਿਵੇਂ ਚਾਹੇ ਡਾਕਟਰ ਦਰਸ਼ਨਪਾਲ ਦੀ ਗੱਲ ਕਰ ਲਈਏ, ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕਰ ਲਈਏ, ਰਕੇਸ਼ ਟਕੈਤ ਦੀ ਗੱਲ ਕਰ ਲਈਏ, ਸੋ ਸਾਰੇ ਨੇ ਜਿਹੜੇ ਕਿਸਾਨ ਆਗੂ ਨੇ, ਇਹਨਾਂ ਨੇ ਬੀਤੇ ਦਿਨਾਂ ਤੋਂ ਬੇਸ਼ੱਕ ਕੁਛ ਕੁ ਵਖਰੇਵੇਂ ਵੀ ਹੋਏ ਨੇ, ਧੜੇਬੰਦੀਆਂ ਵੀ ਹੋਈਆਂ ਨੇ, ਪਰ ਉਹਦੇ ਬਾਵਜੂਦ ਸਾਰਿਆਂ ਨੇ ਇਹ ਜ਼ਰੂਰ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ, ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨੇ ਮੰਗਾਂ ਰੱਖੀਆਂ ਸੀ, ਉਹ ਨਹੀਂ ਮੰਨ ਰਹੀ, ਇਸ ਕਰਕੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ। ਉਹ ਇਹਨਾਂ ਦੇ ਨਾਲ ਅੱਗੋਂ ਹੋਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਜੁੜਦੀਆਂ ਨੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ
ਜੀ। ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖੋਜ ਸਾਰ ਦੇਣਾ, ਕੁਝ ਕਮਰਸ਼ੀਅਲ ਲੈ ਲਈਏ ਸੰਦੀਪ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਅਗਲੀ ਖਬਰ ਵੱਲ, ਜਿਹੜੀ ਸਤਿੰਦਰ ਫਤਿਹਪੁਰ ਆਪਾਂ ਸਾਂਝੀ ਕਰਨੀ ਹੈ ਕਿ ਥੋੜੀ ਸਾਨੂੰ ਅਪਡੇਟ ਕਰਨੀ ਹੈ ਕਿ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝਾੜੂ ਦੇ ਕੱਲੇ ਕੱਲੇ ਤੀਲੇ ਨੂੰ ਛਾਣਬੀਨ ਕਰ ਰਹੀ ਹੈ ਕੇਂਦਰ ਦੀ ਸਰਕਾਰ, ਤੇ ਕੋਸ਼ਿਸ਼ ਕਰ ਰਹੀ ਹੈ ਕਿ ਦਿੱਲੀ ਦੀ ਸਰਕਾਰ ਟੁੱਟੇ, ਸਿਸੋਦੀਆ ਨੂੰ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਵੀ ਉਹ ਜਿਹੜਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀਗੀ। ਸਾਰਾ ਤੁਸੀਂ ਦੱਸਣਾ ਹੈ ਕਿ ਕਿਵੇਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਦੇੜਨ ਦੇ ਲਈ ਕੱਲੇ ਕੱਲੇ ਝਾੜੂ ਦੀ ਤੀਲੀ ਨੂੰ ਦੇਖਿਆ ਜਾ ਰਿਹਾ
ਜੀ। ਔਰ ਜੈਗੋਇਲਾ ਜੀ ਦਾ ਨੰਬਰ ਆਪਾਂ ਉਹਨਾਂ ਦਾ ਸਾਂਝਾ ਕਰ ਦਈਏ ਜੀ, 416-371-7777, ਇਹਨਾਂ ਦੇ ਪਾਸ ਕੁਝ ਬਹੁਤ ਸਾਰੀਆਂ ਪ੍ਰੋਪਰਟੀਆਂ ਆਈਆਂ ਨੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ 416-371-7777। ਔਰ UK ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ, ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ 647-8985-90 ਇਹਨਾਂ ਦਾ ਨੰਬਰ, ਔਰ ਜੀਤਪਾਲ ਦਿਓਲ ਜੀ 647-401-8230 'ਤੇ ਸੰਪਰਕ ਕਰਨਾ ਹੈ, ਕੈਂਬਰੀ ਲੋਕੇਸ਼ਨ ਤੋਂ ਓਪਰੇਟ ਕਰਦੇ ਨੇ। ਅਵਤਾਰ ਮਿਹਾਲ ਸਾਹਿਬ 416-744-93-93, 427 ਰਿਐਲਟੀ ਇੰਕ ਤੋਂ ਨੇ, ਇਹਨਾਂ ਦੀ ਬ੍ਰੋਕਰੇਜ ਨੂੰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ 416-744-93-93 'ਤੇ ਸੰਪਰਕ ਕੀਤਾ ਜਾ ਸਕਦਾ। HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ 647-295-4600, ਟਰੱਕ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ, ਡੰਪ ਟਰੱਕ 'ਤੇ ਟਾਇਰ ਪਾਉਣੇ ਨੇ ਤਾਂ ਬੂਟਾ ਚਾਹਲ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-295-4600, 647-295-4600। ਮਫਿਨ ਇੰਡੀਅਨ ਸਵੀਟ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਈ ਹੈ ਜੀ, ਗ੍ਰੈਂਡ ਓਪਨਿੰਗ ਸਪੈਸ਼ਲ 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 ਡੀਲ ਜਿਹੜੀ ਆ ਅਜੇ ਵੀ ਦਿੱਤੀ ਜਾ ਰਹੀ ਹੈ ਇਹਨਾਂ ਦੇ ਪਾਸੋਂ। $20 ਦਾ ਤੁਸੀਂ ਕੁਝ ਵੀ ਖਰੀਦਦੇ ਹੋ ਤਾਂ ਇੱਕ ਪਲੇਟ ਚਨਾ ਭਟੂਰਾ ਜਿਹੜਾ ਉਹ ਤੁਹਾਨੂੰ ਫਰੀ ਦਿੱਤਾ ਜਾਵੇਗਾ। 8770 ਦਾ ਗੋ ਰੋਡ ਯੂਨਿਟ ਨੰਬਰ 6 'ਚ ਸਥਿਤ ਨੇ, ਗ੍ਰੈਂਡ ਅੰਬੈਸੀ ਵਾਲੇ ਪਲਾਜ਼ੇ ਦੇ ਵਿੱਚ। ਮਫਿਨ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਤੁਸੀਂ ਵਿਜ਼ਿਟ ਕਰਨਾ ਹੈ ਇਹਨਾਂ ਦੀ ਲੋਕੇਸ਼ਨ 'ਤੇ, ਗ੍ਰੈਂਡ ਅੰਬੈਸੀ ਵਾਲੇ ਪਲਾਜ਼ੇ 'ਤੇ, ਗੋਰ ਅਤੇ ਕੁਈਨ ਦਾ ਮੇਜਰ ਇੰਟਰਸੈਕਸ਼ਨ। ਜੀ ਭਾਅ ਜੀ,
ਸਤਿੰਦਰ ਥੋੜੇ ਜਿਹਾ ਭਾਜਪਾ ਨੇ ਆਪ ਨੂੰ ਤੋੜਨ ਲਈ ਮੁੱਖ ਮੰਤਰੀ ਦੇ ਅਹੁਦੇਦਾਰ ਦੀ ਪੇਸ਼ਕਸ਼ ਕੀਤੀ ਸੀ ਸਿਸੋਦੀਆ ਨੂੰ, ਤੇ ਪੂਰੀ ਇਸ ਸਮੇਂ ਕੋਸ਼ਿਸ਼ ਚੱਲ ਰਹੀ ਹੈ ਕਿ ਆਪ ਨੂੰ ਤੋੜਿਆ ਜਾਵੇ, ਇਹਦੇ ਬਾਰੇ ਅਪਡੇਟ ਕਰੋ ਥੋੜਾ ਜਿਹਾ।
ਜੀ ਬਿਲਕੁਲ ਗਰੇਵਾਲ ਸਾਹਿਬ, ਦਿੱਲੀ ਦੀ ਜਿਹੜੀ ਆਬਕਾਰੀ ਨੀਤੀ ਹੈ ਉਹਦੇ 'ਚ ਭ੍ਰਿਸ਼ਟਾਚਾਰ ਤੇ CBI ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਉਸ ਦਰਮਿਆਨ ਅੱਜ ਮਨੀਸ਼ ਸਿਸੋਦੀਆ ਦਾ ਬਿਆਨ ਆਇਆ। ਉਹਨਾਂ ਨੇ ਭਾਜਪਾ ਤੇ ਦੋਸ਼ ਲਾਇਆ ਹੈ, ਉਹਨਾਂ ਕਿਹਾ ਕਿ ਭਾਜਪਾ ਵੱਲੋਂ ਆਫਰ ਆਇਆ ਸੀ ਕਿ ਜੇਕਰ ਉਹਨਾਂ ਦੀ ਪਾਰਟੀ 'ਚ ਸ਼ਾਮਲ ਹੋ ਜਾਣ ਤਾਂ ਉਹਨਾਂ ਦੇ ਖਿਲਾਫ ED ਅਤੇ CBI ਦੇ ਸਾਰੇ ਜਿਹੜੇ ਕੇਸ ਨੇ ਉਹ ਬੰਦ ਕੀਤੇ ਜਾਣਗੇ। ਤੇ ਟਵੀਟ ਕਰਕੇ ਮਨੀਸ਼ ਸਿਸੋਦੀਆ ਨੇ ਦੱਸਿਆ, ਉਹਨਾਂ ਕਿਹਾ ਕਿ ਭਾਜਪਾ ਦਾ ਸੰਦੇਸ਼ ਆਇਆ ਕਿ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਜਾਣ, ਉਹਨਾਂ ਦੇ ਵਿਰੁੱਧ ਚੱਲ ਰਹੇ CBI ਦੇ ਤੇ ED ਦੇ ਝੂਠੇ ਕੇਸ ਨੇ ਜਿਹੜੇ ਉਹ ਬੰਦ ਕਰਵਾ ਦਿੱਤੇ ਜਾਣਗੇ। ਪਰ ਸਿਸੋਦੀਆ ਦਾ ਕਹਿਣਾ ਹੈ ਕਿ ਮੈਂ ਰਾਜਪੂਤ ਹਾਂ, ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ, ਸਿਰ ਕਟਵਾ ਲਵਾਂਗਾ ਪਰ ਭ੍ਰਿਸ਼ਟਾਚਾਰੀਆਂ ਸਾਜਿਸ਼ਕਰਤਾਵਾਂ ਦੇ ਸਾਹਮਣੇ ਝੁਕਾਂਗਾ ਨਹੀਂ। ਪਰ ਇਹ ਵੀ ਗਰੇਵਾਲ ਸਾਹਿਬ ਤੁਹਾਡੀ ਗੱਲ ਦੀ ਪ੍ਰੋੜਤਾ ਕਰਦਾ ਕਿ ਇਸ ਤਰ੍ਹਾਂ ਦੀਆਂ ਗੰਸੋਹਾਂ ਵੀ ਆਈਆਂ ਨੇ ਕਿ ਉਹਨਾਂ ਨੇ ਕਿਹਾ ਹੈ ਕਿ ਤੁਸੀਂ BJP 'ਚ ਸ਼ਾਮਲ ਹੋ ਜਾਓ ਤੇ ਤੁਹਾਨੂੰ ਅਸੀਂ ਪਾਰਟੀ ਵੱਲੋਂ ਉੱਚ ਅਹੁਦੇ ਤੇ ਬਿਠਾਵਾਂਗੇ। ਸੋ ਦਿੱਲੀ ਦੀ ਸਰਕਾਰ ਤੋੜਨ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ। ਉਹਦੇ ਨਾਲ ਲੱਗਦੀ ਗਰੇਵਾਲ ਸਾਹਿਬ ਇੱਕ ਹੋਰ ਖਬਰ ਹੈ, ਉਹ ਹੈ ਕਿ ਦਿੱਲੀ ਸਰਕਾਰ ਤੇ ਹੁਣ CBI ਨੇ ਹੋਰ ਸ਼ਿਕੰਜਾ ਜਿਹੜਾ ਆਪਣਾ ਕੱਸ ਦਿੱਤਾ ਹੈ। 1000 DTC ਬੱਸਾਂ ਸੀਗੀਆਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ, 1000 ਬੱਸਾਂ ਦੀ ਖਰੀਦ ਹੋਈ ਹੈ, ਉਹਦੇ 'ਚ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ। ਸੋ ਚਾਰੇ ਪਾਸਿਓਂ ਜਿਹੜਾ ਸ਼ਿਕੰਜਾ ਹੈ ਉਹ BJP ਨੇ ਜਾਂ ਕੇਂਦਰ ਸਰਕਾਰ ਨੇ ਕੱਸਣਾ ਸ਼ੁਰੂ ਕਰ ਦਿੱਤਾ ਹੈ। ਆਬਕਾਰੀ ਨੀਤੀ ਘਪਲੇ 'ਚ ਪੜਤਾਲ ਤੋਂ ਬਾਅਦ ਹੁਣ CBI ਨੇ ਦਿੱਲੀ ਦੇ ਟਰਾਂਸਪੋਰਟ ਨਿਗਮ ਨੂੰ ਵੱਲੋਂ ਜਿਹੜੀਆਂ 1000 ਲੋ ਫਲੋਰ ਵਾਲੀਆਂ ਜਿਹੜੀਆਂ ਬੱਸਾਂ ਦੀ ਖਰੀਦ ਕੀਤੀ ਹੈ, ਉਹਨਾਂ ਨੇ ਕਿਹਾ ਕਿ ਇਹ 'ਚ ਭ੍ਰਿਸ਼ਟਾਚਾਰ ਹੋਇਆ ਵੱਡੇ ਪੱਧਰ ਤੇ। ਸੋ ਇਹਨਾਂ ਦੋਸ਼ਾਂ ਦੇ ਸਿਲਸਿਲੇ 'ਚ ਇੱਕ FIR ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ। ਸੋ ਹਾਲਾਂਕਿ ਦਿੱਲੀ ਸਰਕਾਰ ਨੇ ਬੱਸ ਖਰੀਦ ਮਾਮਲੇ 'ਚ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਉਹਨਾਂ ਦਾ ਖੰਡਨ ਵੀ ਕੀਤਾ ਸੀ, ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ CBI ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਜਿਹੜੇ ਦੋਸ਼ ਨੇ ਉਹ ਲਾਏ ਸੀ। ਪਰ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਦਿੱਲੀ ਵਾਲੀ, ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ED ਦੀ ਕਾਰਵਾਈ ਹੋ ਸਕਦੀ ਹੈ, CBI ਦੀ ਕਾਰਵਾਈ ਹੋ ਸਕਦੀ ਹੈ। ਸੋ ਹਰ ਪਾਸਿਓਂ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਔਰ ਇਸ ਦਰਮਿਆਨ ਗਰੇਵਾਲ ਸਾਹਿਬ, ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਵਿਜੀਲੈਂਸ ਦਾ ਡਰਾਵਾ ਦੇ ਕੇ ਧਮਕਾਇਆ ਜਾ ਰਿਹਾ ਹੈ, ਇਹ ਕਹਿਣਾ ਹੈ ਕਾਂਗਰਸ ਦੇ ਲੀਡਰਾਂ ਦਾ। ਔਰ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਸੀਨੀਅਰ ਕਾਂਗਰਸੀ ਜਿਹੜੇ ਲੀਡਰ ਨੇ, ਆਗੂ ਨੇ, ਉਹਨਾਂ ਨੇ ਪਹਿਲਾਂ ਸਾਰੇ ਕਾਂਗਰਸ ਭਵਨ ਇਕੱਠੇ ਹੋਏ, ਉਸ ਤੋਂ ਬਾਅਦ ਸਾਰੇ ਜਣਿਆਂ ਨੇ ਵਿਜੀਲੈਂਸ ਜਿਹੜਾ ਦਫ਼ਤਰ ਹੈ ਪੰਜਾਬ ਦਾ, ਹੈੱਡ ਆਫਿਸ ਹੈ ਮੋਹਾਲੀ 'ਚ, ਉਹਦਾ ਘਿਰਾਓ ਕੀਤਾ। ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਘਿਰਾਓ ਨਹੀਂ ਕੀਤਾ, ਅਸੀਂ ਸਾਰੇ ਦੇ ਸਾਰੇ ਜਿਹੜੇ 150 ਆਗੂ ਨੇ ਸਾਡੇ ਉਹ ਗਏ ਸਨ ਕਿ ਜੇ ਤੁਸੀਂ ਸਾਨੂੰ ਇਸ ਤਰ੍ਹਾਂ ਡਰਾਵੇ ਦੇਣੇ ਨੇ ਤਾਂ ਅਸੀਂ 150 ਦੇ 150 ਖੜੇ ਹਾਂ, ਸਾਡੇ 'ਚੋਂ ਜਿਹਨੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਸਾਡੇ ਤੇ ਕੇਸ ਦਰਜ ਕਰਕੇ ਸਾਨੂੰ ਅੰਦਰ ਕਰੋ। ਸੋ ਇਸ ਤਰ੍ਹਾਂ ਦੇ ਇੱਥੇ ਵਿਜੀਲੈਂਸ ਦੀ ਕਾਰਵਾਈ ਵਿਰੋਧੀ ਧਿਰਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਤੇ CBI ਦੀ ਕਾਰਵਾਈ ਹੈ ਜਿਹੜੀ ਉੱਥੇ ਦਿੱਲੀ ਦੇ ਵਿੱਚ ਉਹ BJP ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀ ਜਾ ਰਹੀ ਹੈ।
ਕੁਝ ਕਮਰਸ਼ੀਅਲ ਲੈ ਲਈਏ ਤੇਜਿੰਦਰ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇ, ਪੰਜਾਬ ਆਉਣ ਦੇ ਮੌਕੇ ਦੇ ਉੱਤੇ ਉਹਨਾਂ ਨੇ ਕਾਫੀ ਅਲਰਟ ਜਾਰੀ ਕੀਤੇ ਗਏ ਨੇ, ਕਿੱਥੇ ਆਉਣਗੇ, ਕੀ ਉਹਨਾਂ ਵੱਲੋਂ ਐਲਾਨ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਸੋ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਤੁਸੀਂ ਅਪਡੇਟ ਕਰਨਾ, ਲੇਕਿਨ ਉਸ ਤੋਂ ਪਹਿਲਾਂ ਕੁਝ ਕਮਰਸ਼ੀਅਲ ਲੈਣਾ ਚਾਹਾਂਗਾ।
ਜੀ, ਆਵਰ ਹੋਮ ਅਪਲਾਇੰਸਿਸ 416-555-5523 ਇਹਨਾਂ ਦਾ ਹੈੱਡ ਆਫਿਸ ਦਾ ਨੰਬਰ ਹੈ, 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਬ੍ਰੈਂਪਟਨ, ਈਟੋਬੀਕੋ, ਸਟੋਨੀ ਕ੍ਰੀਕ ਤੇ ਲੰਡਨ। ਔਰ ਅਪਲਾਇੰਸਿਸ ਤੇ ਬਹੁਤ ਬਹੁਤ ਜ਼ਿਆਦਾ ਜਿਹੜੀ ਡੀਲਜ਼ ਉਹ ਲੱਗੀ ਹੋਈ ਆ, ਔਰ ਇੱਕ ਵਾਰੀ ਜ਼ਰੂਰ ਤੁਸੀਂ ਇਹਨਾਂ ਦੀ ਬ੍ਰੈਂਪਟਨ ਔਰ ਈਟੋਬੀਕੋ ਵਾਲੀ ਲੋਕੇਸ਼ਨ 'ਤੇ ਵਿਜ਼ਿਟ ਕਰੋ, ਚੈੱਕ ਕਰੋ ਇਹਨਾਂ ਦੇ ਪਾਸ ਅਪਲਾਇੰਸਿਸ ਦਾ ਭਰਮਾਰ ਜਿਹੜਾ ਉਹ ਪਿਆ ਆ, ਔਰ ਜਿਹੜੀ ਡੀਲਸ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹ ਬਹੁਤ ਬਹੁਤ ਵਧੀਆ ਅਤੇ ਰੀਜ਼ਨੇਬਲ ਡੀਲ ਹੁੰਦੀਆਂ ਨੇ। ਸੋ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ 416-555-5553 ਖੰਨਾ ਲਾ ਆਫਿਸ 905-861-8888 ਔਰ ਸੀ ਡਬਲਿਊ ਸੀ ਇਮੀਗ੍ਰੇਸ਼ਨ 905-670-4444 ਅਤੇ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਤੁਹਾਡੀ ਗੱਲਬਾਤ ਹੈ, ਤੁਸੀਂ ਕੋਈ ਡੀਲਸ ਮਾਫ਼ ਕਰਨਾ ਕੋਈ ਇਹਨਾਂ ਦੇ ਨਾਲ ਇਮੀਗ੍ਰੇਸ਼ਨ ਰਿਲੇਟਡ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ, ਸੁਪਰ ਵੀਜ਼ੇ ਦੇ ਬਾਰੇ ਗੱਲਬਾਤ ਕਰਨੀ ਹੈ, ਸਪਾਊਸਲ ਵੀਜ਼ੇ ਦੇ ਬਾਰੇ ਗੱਲਬਾਤ ਕਰਨੀ ਹੈ, ਸਟੱਡੀ ਵੀਜ਼ਾ PR ਐਪਲੀਕੇਸ਼ਨ ਫਾਈਲ ਤੁਸੀਂ ਕਰਨੀ ਹੈ ਜਾਂ ਫਿਰ ਹੋਰ ਕੋਈ ਇਮੀਗ੍ਰੇਸ਼ਨ ਰਿਲੇਟਡ ਕੰਸਲਟੇਸੀ ਲੈਣੀ ਹੈ ਤਾਂ 905-670-4444 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਏਸ਼ੀਅਨ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜਲੀ ਲੋਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ। ਨਵੀਂ ਵੈਬਸਾਈਟ ਇਹਨਾਂ ਨੇ ਲਾਂਚ ਕਰ ਦਿੱਤੀ ਗਈ ਹੈ। ਹੈੱਡ ਆਫਿਸ ਦਾ ਨੰਬਰ 416-740-3262 416-740-3262 'ਤੇ ਗੱਲਬਾਤ ਇਹਨਾਂ ਦੇ ਨਾਲ ਕੀਤੀ ਜਾ ਸਕਦੀ ਹੈ। ਔਰ ਸਕਾਈ ਮੂਨ ਫੂਡ ਹੋਲਸੇਲ ਲਿਮਿਟਡ 905-458-2096 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੀ
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੋ ਨਰਿੰਦਰ ਮੋਦੀ ਸਾਹਿਬ ਆ ਰਹੇ ਨੇ ਪੰਜਾਬ 24 ਅਗਸਤ ਨੂੰ। ਜੀ ਤੇਜਿੰਦਰ, ਕੀ ਅਪਡੇਟ ਹੈ ਇਸਦੀ?
ਜੀ ਬਿਲਕੁਲ ਗਰੇਵਾਲ ਸਾਹਿਬ, 24 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਆ ਰਹੇ ਨੇ। ਇੱਥੇ ਹੋਮੀ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਹੈ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਬਣਿਆ ਹੈ, ਉਹਦਾ ਉਦਘਾਟਨ ਕਰਨ ਆ ਰਹੇ ਨੇ ਪ੍ਰਧਾਨ ਨਰਿੰਦਰ ਮੋਦੀ। ਵੱਖ ਵੱਖ
ਤੁਹਾਡੀ ਡਿਸਕਨੈਕਟ ਹੋ ਗਈ ਸੀਗੀ, ਇੱਕ ਵਾਰੀ ਫੇਰ ਦੱਸਦੇ ਕਿ ਹੋਮੀ ਬਾਬਾ ਕੈਂਸਰ ਹਸਪਤਾਲ। ਜੀ ਜੀ ਜੀ, ਗੋ ਅਹੈਡ ਪਲੀਜ਼।
ਜੀ ਹੋਮੀ ਬਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਜਿਹੜਾ ਉਦਘਾਟਨ ਕਰਨ ਆਉਣਗੇ, ਉਹ ਪ੍ਰਸ਼ਾਸਨ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅੱਜ ਇੱਕ ਹੁਕਮ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਕਿ ਇਸ ਦੇ ਘੇਰੇ ਦੇ ਆਲੇ ਦੁਆਲੇ ਡਰੋਨ, ਰਿਮੋਟ ਕੰਟਰੋਲ, ਮਾਈਕਰੋ ਲਾਈਟ, ਜਿਹੜੇ ਏਅਰਕ੍ਰਾਫਟ ਵਰਗੇ ਯੰਤਰ ਨੇ, ਉਹਨਾਂ ਨੂੰ ਚਲਾਉਣ ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਥਿਆਰ, ਗੋਲਾ ਬਰੂਦ ਲੈ ਜਾਣ ਤੇ ਵੀ ਰੋਕ ਦੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ। ਇਹ ਹੁਕਮ 24 ਅਗਸਤ ਤੋਂ ਬਾਅਦ ਤੱਕ ਸ਼ਾਮ ਤੱਕ ਨੇ ਜਿਹੜੇ ਉਹ ਲਾਗੂ ਰਹਿਣਗੇ ਔਰ ਸਖਤੀ ਨਾਲ ਇਹਨਾਂ ਦੀ ਪਾਲਣਾ ਕੀਤੀ ਜਾਵੇਗੀ। ਸੋ ਅੱਜ ਤੋਂ ਹੀ ਗਰੇਵਾਲ ਸਾਹਿਬ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਜਿਹੜੀਆਂ ਡਿਊਟੀਆਂ ਨੇ ਪੁਲਿਸ ਅਫਸਰ ਨੇ ਜਿਹੜੇ ਉਹ ਤੈਨਾਤ ਕੀਤੇ ਗਏ ਨੇ। ਸੋ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ, ਔਰ ਇਸ ਫੇਰੀ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਲਗਾਤਾਰ ਬੀਜੇਪੀ ਦੇ ਵੱਡੇ ਲੀਡਰ ਨੇ ਜਿਹੜੇ ਉਹ ਚੰਡੀਗੜ੍ਹ ਆ ਰਹੇ ਨੇ ਲਗਾਤਾਰ, ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰ ਲਈਏ, ਚਾਹੇ ਉਹ ਅਮਿਤ ਸ਼ਾਹ ਦੀ ਗੱਲ ਕਰ ਲਈਏ। ਔਰ ਇੱਥੇ ਆ ਕੇ ਜਦੋਂ ਅਮਿਤ ਸ਼ਾਹ ਆਏ ਸਨ ਤਾਂ ਉਦੋਂ ਕਾਂਗਰਸ ਦੇ ਸਾਬਕਾ ਜਿਹੜੇ ਮੰਤਰੀ ਨੇ ਬਲਬੀਰ ਸਿੱਧੂ, ਉਹ ਵੀ ਕਾਂਗਰਸ 'ਚ ਸ਼ਾਮਲ ਹੋਏ ਸੀ, ਉਦੋਂ ਸੁਨੀਲ ਜਾਖੜ ਵੀ ਸ਼ਾਮਲ ਹੋਏ ਸੀ। ਸੋ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਸ ਵਾਰ ਵੀ ਪ੍ਰਧਾਨ ਮੰਤਰੀ ਦੇ ਨਾਲ ਕੁਛ ਆਗੂਆਂ ਦੀ ਮੁਲਾਕਾਤ ਹੋਵੇ।
ਕੋਈ ਹੋਰ ਅਪਡੇਟ ਪੰਜਾਬ ਦੀ ਕੁਇਕਲੀ? 2-3 ਮਿੰਟ ਤੁਹਾਡੇ ਪਾਸ ਹੋਰ ਨੇ, 8:09:45 ਦੇ ਉੱਤੇ ਅਸੀਂ ਪ੍ਰੋਗਰਾਮ ਨੂੰ ਫਿਰ ਬਾਕੀ ਇੱਥੋਂ ਦੀਆਂ 2-4 ਖਬਰਾਂ ਉਹ ਸਾਂਝੀਆਂ ਜ਼ਰੂਰ ਕਰਨੀਆਂ ਨੇ।
ਜੀ ਬਿਲਕੁਲ ਗਰੇਵਾਲ ਸਾਹਿਬ, ਅੱਜ ਸਿਮਰਜੀਤ ਸਿੰਘ ਬੈਂਸ ਜਿਹੜੇ ਸਾਬਕਾ ਵਿਧਾਇਕ ਨੇ, ਸੋ ਉਹਨਾਂ ਦੀ ਅਦਾਲਤ 'ਚ ਪੇਸ਼ੀ ਹੋਈ ਹੈ ਪਟਿਆਲਾ ਦੇ ਵਿੱਚ। ਸੋ ਜੇਲ੍ਹ 'ਚ ਮੰਨ ਨੇ, ਸੋ ਪਟਿਆਲਾ ਦੀ ਅਦਾਲਤ ਦੇ ਵਿੱਚ ਸਿਮਰਜੀਤ ਬੈਂਸ ਦੀ ਮਾਨਹਾਨੀ ਦੇ ਮਾਮਲੇ 'ਚ ਪੇਸ਼ੀ ਹੋਈ ਹੈ। ਸੋ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਪੁਖਤਾ ਪ੍ਰਬੰਧ ਸੀ ਉਹਨਾਂ ਦੀ ਪੇਸ਼ੀ ਨੂੰ ਲੈ ਕੇ ਕੀਤੇ ਗਏ ਸੀ, ਪਰ ਇਸ ਦੌਰਾਨ ਪੱਤਰਕਾਰਾਂ ਨੇ ਬੈਂਸ ਦੇ ਨਾਲ ਗੱਲਬਾਤ ਕੀਤੀ ਹੈ ਤੇ ਬੈਂਸ ਨੇ ਕਿਹਾ ਹੈ ਕਿ ਉਹ ਮੈਡੀਕਲ ਮਾਫੀਆ ਨੂੰ ਲੈ ਕੇ ਇਹ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਤੇ ਮੈਂ ਜੱਜ ਸਾਹਿਬ ਅੱਗੇ ਵੀ ਬੇਨਤੀ ਕਰਾਂਗਾ ਕਿ ਸਾਬਕਾ ਕੈਬਨਿਟ ਮੰਤਰੀ ਜਿਹੜੇ ਬ੍ਰਹਮ ਮਹਿੰਦਰਾ ਦੇ ਕਪੜਿਆਂ ਦੀ ਵੀਡੀਓ ਹੈ ਜਿਹੜੀ, ਉਹ ਮੈਂ ਨਸ਼ਰ ਕਰਾਂਗਾ, ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਉਹਨੇ ਬੈਂਸ ਨੇ ਕਿਹਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਬ੍ਰਹਮ ਮਹਿੰਦਰਾ ਕੋਲ ਲੋਕਲ ਬਾਡੀ ਮਹਿਕਮਾ ਸੀ, ਉਸ ਸਮੇਂ ਕਈ ਵੱਡੇ ਘਪਲੇ ਹੋਏ ਨੇ ਜਿਸ ਦੇ ਕਈ ਸਬੂਤ ਵੀ ਉਹਨਾਂ ਦੇ ਕੋਲ ਮੌਜੂਦ ਨੇ। ਉਹਨਾਂ ਨੇ ਕਿਹਾ ਕਿ ਮੈਂ ਜਲਦ ਹੀ ਇਹ ਸਾਰੇ ਜਿਹੜੇ ਸਬੂਤ ਨੇ ਉਹ ਪੇਸ਼ ਕਰਾਂਗਾ ਤੇ ਬ੍ਰਹਮ ਮਹਿੰਦਰਾ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਜਿਹੜੇ ਸਾਰੇ ਦੋਸ਼ ਨੇ ਉਹਨਾਂ ਦੇ ਪ੍ਰੂਫ ਨੇ ਜਿਹੜੇ ਮੈਂ ਉਹ ਉਜਾਗਰ ਕਰਾਂਗਾ। ਜੀ
ਜੀ, ਧੰਨਵਾਦ ਜੀ। ਔਰ ਅਸੀਂ ਹੁਣ ਇੱਕ ਕਮਰਸ਼ਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਅਸੀਂ ਕੁਛ ਇੱਕ ਇੱਥੋਂ ਦੀਆਂ ਲੋਕਲ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਜਰਮਨ ਦੇ ਚੈਂਸਲਰ ਸੋਲਸ ਨੇ ਜਿਹੜੇ ਉਹ ਇੱਥੇ ਕੈਨੇਡਾ ਪਹੁੰਚੇ ਨੇ, ਕੱਲ ਉਹਨਾਂ ਦੀਆਂ ਕਿੱਥੇ ਕਿੱਥੇ ਮੁਲਾਕਾਤਾਂ ਹੋ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਵੈਨਕੂਵਰ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਗੱਡੀ
ਲੋਕਾਂ ਦੇ ਉੱਤੇ ਚੜ੍ਹੀ, ਜਿਹਦੇ 'ਚ ਕੁਝ ਖਬਰਾਂ ਮੁਤਾਬਕ ਦੋ ਤੇ ਕੁਝ ਖਬਰਾਂ ਮੁਤਾਬਕ ਤਿੰਨ ਲੋਕ ਹਲਾਕ ਹੋ ਗਏ ਦੱਸੇ ਜਾ ਰਹੇ ਨੇ ਤੇ 10 ਲੋਕ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ। ਸੋ ਇਹ ਤੋਂ ਇਲਾਵਾ ਹੋਰ ਜੋ ਇੱਥੋਂ ਦੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੀਮੀਅਰਸ ਜਿਹੜੇ ਵੱਖ ਵੱਖ ਪ੍ਰੋਵਿੰਸ ਦੇ ਅੱਜ ਰਲ ਕੇ ਮੁਲਾਕਾਤ ਕਰ ਰਹੇ ਨੇ ਕਿ ਹੈਲਥ ਕ੍ਰਾਈਸਿਸ ਨੂੰ ਕਿੱਦਾਂ ਕੰਟਰੋਲ ਕਰਨਾ, ਉਹਦੇ ਬਾਰੇ ਵੀ ਅਪਡੇਟ ਤੁਹਾਨੂੰ ਕਰਾਂਗੇ ਤੇ ਬਾਕੀ ਕੁਝ ਇੱਕ ਹੋਰ ਖਬਰਾਂ ਨੇ ਲੋਕਲ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਸਾਂਝੀ
ਜੀ, ਡਾਕਟਰ ਲਖਵਿੰਦਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਖਮਣੀ ਹੋਮਿਓਪੈਥੀ ਤੋਂ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਈਏ।
ਜੀ ਜੀ ਡਾਕਟਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ
ਸਤਿ ਸ਼੍ਰੀ ਅਕਾਲ ਸਾਹਿਬ, ਸਾਰਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
ਜੀ, ਗੁੱਡ ਮਾਰਨਿੰਗ ਡਾਕਟਰ।
ਤੇ ਅੱਜ ਗੱਲ ਕਰ ਲੈਂਦੇ ਹਾਂ, ਬੱਚੇ ਬਹੁਤ ਪੇਸ਼ੈਂਟ ਆਉਂਦੇ ਆ, ਬੱਚੇ ਰੋਟੀ ਨਹੀਂ ਖਾਂਦੇ, ਭੁੱਖ ਨਹੀਂ ਲੱਗਦੀ, ਜਾਂ ਉਹਨਾਂ ਦਾ ਕਹਿ ਲਓ ਕਿ ਵੇਟ ਘਟੀ ਜਾਂਦਾ, ਸੋ ਮਤਲਬ ਭੁੱਖ ਨਾ ਲੱਗਣੀ।
ਬੱਚੇ ਰੋਟੀ ਨਹੀਂ ਖਾਂਦੇ, ਭੁੱਖ ਨਹੀਂ ਲੱਗਦੀ ਤਾਂ ਨਹੀਂ ਖਾਂਦੇ, ਜਾਂ ਫਿਰ ਪਹਿਲਾਂ ਕਹਿ ਦਿਓ ਕਿ ਆ ਜਾਓ ਬੱਚੇ ਰੋਟੀ ਖਾਓ, ਰੈਡੀ ਆ ਸਾਰਾ ਕੁਛ, ਕਹਿੰਦੇ ਨਹੀਂ ਅਜੇ ਖਾਣੀ ਨਹੀਂ, ਤੇ ਬਾਅਦ ਚ ਦੇਖਣਗੇ ਉਬਰ ਈਟ ਵਾਲੇ ਡੱਬੇ ਚੱਕੀ ਫਿਰਨਗੇ ਘਰ ਦੇ ਮੂਹਰੇ।
ਹਾਂਜੀ ਉਹ ਵੀ ਆ, ਇਹ ਵੀ ਇੱਥੇ ਹੈਗਾ ਕਿ ਰੋਟੀ ਨਹੀਂ ਖਾਂਦੇ ਪੀਜ਼ਾ ਖਾ ਲੈਂਦੇ ਆ, ਤੇ ਉਹ ਤਾਂ ਮੈਂ ਸਮਝਦਾ ਬਿਲਕੁਲ ਠੀਕ ਆ, ਕੋਈ ਫਰਕ ਨੀ ਪੈਂਦਾ, ਜੋ ਕਿਸੇ ਦਾ ਮਨ ਕਰਦਾ ਖਾਣ ਨੂੰ ਉਹ ਖਾ ਲਵੇ, ਸੋ ਉਹ ਨੀ। ਬਟ ਜਿਹੜੇ ਬੱਚਿਆਂ ਦੀ ਭੁੱਖ ਮਰ ਜਾਂਦੀ ਉਹਦੇ ਪਿੱਛੇ ਕਾਰਨ ਇੱਕ ਇਹ ਹੁੰਦਾ ਵਾ ਵੱਡਾ, ਕਿ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਪਿਛਲੀ ਵਾਰ ਕਿ ਇਹਨਾਂ ਕੰਟਰੀਜ਼ ਦੇ ਵਿੱਚ ਨਾ ਆਪਾਂ ਏਸੀ ਵਿੱਚ ਮੋਸਟਲੀ ਰਹਿੰਦੇ ਹਾਂ, ਤੇ ਟੈਂਪਰੇਚਰ ਕੰਟਰੋਲ ਹੁੰਦਾ, ਪਸੀਨਾ ਆਉਣਾ ਨੀ, ਨੈਚੁਰਲ ਜਿਹੜਾ ਪਸੀਨਾ ਵਾ ਨਾ ਉਹ ਨਹੀਂ ਆਉਂਦਾ, ਤੇ ਸਪੈਸ਼ਲੀ ਜਿਹੜੇ ਐਕਸਰਸਾਈਜ਼ ਨਹੀਂ ਕਰਦੇ, ਜਿਹੜਾ ਐਕਸਰਸਾਈਜ਼ ਕਰਾਂਗਾ ਫਿਰ ਤਾਂ ਆਜੂ, ਤੇ ਬੱਚੇ ਜਦੋਂ ਪਸੀਨਾ ਨਹੀਂ ਆਉਂਦਾ ਤੇ ਉਹ ਕਿਸੇ ਕਾਰਨ ਕਰਕੇ ਕੁਛ ਦਿਨ ਉਹਨਾਂ ਨੂੰ ਐਂਟੀਬਾਇਓਟਿਕਸ ਜਾਂ ਟੈਨੀਰੋਲ ਐਡਬਲ ਵਗੈਰਾ ਖਵਾਈ ਹੁੰਦੀ ਹੈ, ਖਵਾਉਣੀ ਪੈ ਜਾਂਦੀ ਆ, ਤੇ ਉਹਦੇ ਕਰਕੇ ਉਹਨਾਂ ਦੇ ਸਕਿਨ ਦੇ ਪੋਰਸ ਜਿਹੜੇ ਉਹ ਬੰਦ ਹੋ ਜਾਂਦੇ ਆ, ਕਿਉਂਕਿ ਜੇ ਜੋ ਵੀ ਆਪਾਂ ਦਵਾਈ ਖਾਵਾਂਗੇ, ਡਰੱਗ ਮੈਡੀਸਨ ਖਾਵਾਂਗੇ, ਕੈਮੀਕਲ ਖਾਵਾਂਗੇ, ਉਹ ਉਹਨੇ ਬਾਹਰ ਵੀ ਨਿਕਲਣਾ ਨਾ, ਸੋ ਉਹ ਡਿਟੋਕਸ ਨਹੀਂ ਹੁੰਦੀ ਪ੍ਰੋਪਰ, ਕਿਉਂਕਿ ਜਿਹੜਾ ਸਭ ਤੋਂ ਵੱਡਾ ਚੈਨਲ ਹੈ ਡਿਟੋਕਸੀਫਿਕੇਸ਼ਨ ਦਾ ਉਹ ਸਕਿਨ ਆ, ਉਸ ਤੋਂ ਬਾਅਦ ਲਿਵਰ ਆ, ਫਿਰ ਬਲੱਡ ਆ, ਫਿਰ ਲਿੰਫ ਨੋਡਸ ਆ, ਫਿਰ ਉਸ ਤੋਂ ਬਾਅਦ ਯੂਰਨ ਵੱਡਾ, ਸੋ ਬਟ ਸਕਿਨ ਸਭ ਤੋਂ ਵੱਡਾ, ਸਕਿਨ ਦੇ ਪੋਰਸ ਬੰਦ ਹੋ ਜਾਂਦੇ ਆ ਆਪਣੇ ਬੱਚਿਆਂ ਦੇ ਸਪੈਸ਼ਲੀ ਜ਼ਿਆਦਾ, ਕਿਉਂਕਿ ਛੋਟੀ ਉਮਰ ਦੇ ਵਿੱਚ ਨਾ ਬੱਚੇ ਬਾਰ ਬਾਰ ਬਿਮਾਰ ਹੁੰਦੇ, ਤੇ ਫਿਰ ਕੋਈ ਨਾ ਕੋਈ ਦਵਾਈ ਖਾਣ ਕਰਕੇ ਉਹ ਪਸੀਨਾ ਨਾ ਆਉਣ ਕਰਕੇ ਉਹ ਅੰਦਰ ਹੀ ਰਹਿ ਜਾਂਦੀ, ਇੰਟਰੈਪ ਹੋ ਜਾਂਦੀ ਆ, ਤੇ ਸਕਿਨ ਬੰਦ ਹੋਣ ਕਰਕੇ ਉਹ ਬਾਰ ਬਾਰ ਬਿਮਾਰ ਹੁੰਦੇ ਆ, ਸੋ ਉਹਦੇ ਕਰਕੇ ਤੁਹਾਡੇ ਲਿਵਰ ਦੇ ਉੱਤੇ, ਬੱਚਿਆਂ ਦੇ ਲਿਵਰ ਦੇ ਉੱਤੇ ਇੰਨਾ ਕੁ ਪ੍ਰੈਸ਼ਰ ਪੈ ਜਾਂਦਾ, ਫਿਰ ਉਹ ਭੁੱਖ ਲੱਗਣੀ ਬੰਦ ਹੋ ਜਾਂਦੀ, ਸੋ ਉਹਦਾ ਜਿਹੜਾ ਹੱਲ ਆ ਉਹ ਮੈਂ ਅੱਗੇ ਵੀ ਬਾਰ ਬਾਰ ਕਹਿੰਦਾ ਹੁੰਦਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਨਾ ਤਾਂ ਡਾਕਟਰ ਦਿੰਦੇ ਹੀ ਆ ਐਂਟੀਬਾਇਓਟਿਕ ਜਲਦੀ ਜਲਦੀ ਬੱਚਿਆਂ ਨੂੰ, ਤੇ ਨਾ ਖਾਣੇ ਹੀ ਚਾਹੀਦੇ ਆ, ਇੰਡੀਆ ਦੀ ਆਪਾਂ ਗਿੱਜੇ ਗਿੱਜੇ ਕਹਿ ਦਿੰਦੇ ਹਾਂ ਡਾਕਟਰ ਸਾਹਿਬ ਜਲਦੀ ਦਿਓ ਬੱਚਾ ਬਿਮਾਰ ਆ ਵੀ ਬੱਚਾ ਜਲਦੀ ਠੀਕ ਹੋ ਜਾਵੇ, ਪਰ ਉਹ ਇੰਡੀਆ ਦੇ ਵਿੱਚ ਮੌਸਮ ਇੱਦਾਂ ਦਾ ਕਿ ਪਸੀਨਾ ਆ ਜਾਂਦਾ ਤੇ ਉਹ ਐਂਟੀਬਾਇਓਟਿਕ ਜਿਹੜੇ ਆ ਉਹ ਜਿਹੜੀ ਉਹ ਨਿਕਲ ਜਾਂਦੇ, ਉਹਨਾਂ ਦੇ ਰਹਿਣ ਖੂਨ ਜਿਹੜਾ ਹੁੰਦਾ ਵਾ ਜਿਹੜੇ ਹੁੰਦੇ ਉਹ ਨਿਕਲ ਜਾਂਦੇ, ਸਾਫ਼ ਹੋ ਜਾਂਦੀ ਤੁਹਾਡੀ ਸਕਿਨ, ਸੋ ਉੱਥੇ ਗੱਲ ਹੋ ਰਿਹਾ, ਸੋ ਇੱਥੇ ਜੇ ਐਂਟੀਬਾਇਓਟਿਕ ਖਾਣੀ ਹੈ ਤੇ ਫਿਰ ਘੰਟਾ ਕੁ ਜ਼ਰੂਰ ਰੋਜ਼ ਐਕਸਰਸਾਈਜ਼ ਕਰਨੀ ਪੈਣੀ ਹੈ, ਮਤਲਬ ਪਸੀਨਾ ਕੱਢਣਾ ਪੈਣਾ, ਤੇ ਚਲੋ ਐਨੀਵੇ ਜੇ ਜਿਸ ਵੀ ਕਾਰਨ ਕਰਕੇ ਬੱਚਿਆਂ ਦੀ ਭੁੱਖ ਖਤਮ ਹੋ ਗਈ ਜਾਂ ਘੱਟ ਗਈ ਆ, ਉਹਦਾ ਇਲਾਜ ਜਿਹੜਾ ਉਹ ਹੋਮਿਓਪੈਥੀ ਨਾਲ ਅਸੀਂ ਕਰਦੇ ਹਾਂ, ਤੇ ਇੱਕ ਦੋ ਦਿਨਾਂ ਬਾਅਦ ਹੀ ਵਧੀਆ ਭੁੱਖ ਲੱਗਣੀ ਚਾਲੂ ਹੋ ਜਾਂਦੀ ਆ, ਸੋ ਜੇ ਕਿਸੇ ਨੂੰ ਇਹੋ ਜਿਹੀ ਪ੍ਰੋਬਲਮ ਹੈਗੀ ਵੱਡੀ ਉਮਰ 'ਚ ਜਾਂ ਛੋਟੀ ਉਮਰ 'ਚ, ਮੋਸਟਲੀ ਇਹ ਪ੍ਰੋਬਲਮ ਆਉਂਦੀ ਆ, ਸਾਡੇ ਨਾਲ ਸੰਪਰਕ ਕਰ ਸਕਦੇ ਜੀ।
ਜੀ ਜੀ, ਸੋ ਇਹਨਾਂ ਦਾ ਨੰਬਰ ਨੋਟ ਕਰ ਲਓ, 416-522-7777 ਤੇ ਤੁਸੀਂ ਇਹਨਾਂ ਨਾਲ ਕਾਲ ਕਰਨੀ ਹੈ। ਸੁਖਨੀ ਹੋਮਿਓਪੈਥੀ 416-522-7777। ਕੁਛ ਹੋਰ ਕਹਿਣਾ ਚਾਹੁੰਦੇ ਡਾਕਟਰ?
ਤੇ ਬਾਕੀ ਚੌਲਾਂ ਦੀ ਚੁਟਕੀ ਵਾਲਾ ਜਿਹੜਾ 15 ਸਾਲ ਪਹਿਲਾਂ ਦਿੱਤਾ ਸੀ ਟਿਪ, ਮੈਂ ਤਾਂ ਭੁੱਲ ਗਿਆ, ਫਿਰ ਮੈਨੂੰ ਪੇਸ਼ੈਂਟ ਯਾਦ ਕਰਨ ਦੇ, ਮੈਨੂੰ ਯਾਦ ਆ ਗਿਆ, ਉਹ ਦੱਸ ਦੇਣਾ ਕਿ ਲਿਵਰ ਨੂੰ ਡਿਟੋਕਸ ਕਰਨ ਦਾ ਇੱਕ ਬਹੁਤ ਵਧੀਆ ਫਾਰਮੂਲਾ, ਕਿ ਸਿਰਫ 10 ਦਿਨ ਤੁਸੀਂ ਇੱਕ ਚੁਟਕੀ ਚੌਲਾਂ ਦੀ, ਮਤਲਬ 5-7 ਦਾਣੇ ਚੌਲਾਂ ਦੇ ਸਵੇਰੇ ਸਵੇਰੇ ਖਾਲੀ ਪੇਟ ਬਿਨਾਂ ਬਰੱਸ਼ ਕੀਤੇ ਬਿਨਾਂ ਪਾਣੀ ਪੀਤੇ ਪਾਣੀ ਦੇ ਨਾਲ ਸਵਾਲੋ ਕਰ ਲੈਣੇ ਆ, ਮਤਲਬ ਉਹਨਾਂ ਨੂੰ
ਕਿੰਨੇ ਚਿਰ ਬਾਅਦ ਰਿਪੀਟ ਕਰਨਾ ਦਾ ਪ੍ਰੋਸੈਸ ਹੈ?
ਮੇਰੇ ਖਿਆਲ 1-2 ਸਾਲਾਂ ਬਾਅਦ ਇੱਕ ਵਾਰੀ ਕਰ ਲਓ ਤਾਂ ਠੀਕ ਹੈ ਜੀ, ਪਰ 10 ਦਿਨ ਬਸ। ਨੁਕਸਾਨ ਨਹੀਂ ਆ, ਤੇ ਪਰ ਇਹ ਹੈ ਕਿ ਜਿਹਦਾ ਲਿਵਰ ਬਹੁਤ ਵੀਕ ਹੋ ਗਿਆ ਜਾਂ ਨਹੀਂ ਹੋ ਗਿਆ, ਕਿਸੇ 1-2 ਸਾਲ ਬਾਅਦ ਹਰ ਬੰਦਾ ਕਰ ਲਵੇ 5-7 ਦਾਣੇ 10 ਕੁ ਦਿਨ ਸਵੇਰੇ ਸਵੇਰੇ ਖਾ ਕੇ, ਖਾਣੇ ਨੀ ਆ, ਚੱਬਣੇ ਨੀ ਆ, ਓਦਾਂ ਹੀ ਨਿਕਾ ਲੈਣੇ
ਆ,
ਕੁਛ ਨੀ ਖਾਣਾ, ਕਾਫੀ ਹੱਦ ਤੱਕ ਤੁਹਾਡਾ ਲਿਵਰ ਜਿਹੜਾ ਨਵਾਂ ਨਿਕੋਰ ਹੋ ਜਾਂਦਾ।
ਥੈਂਕ ਯੂ ਡਾਕਟਰ,
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
416-522-7777 ਤੇ ਤੁਸੀਂ ਇਹਨਾਂ ਨਾਲ ਸੰਪਰਕ ਆ ਜਿਹੜਾ ਉਹ ਕਰ ਲੈਣਾ। 9:59 ਦਾ ਸਮਾਂ ਹੋ ਚੁੱਕਿਆ ਤੇ ਕੁਝ ਖਬਰਾਂ ਇੱਥੋਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਦਈਏ। ਜਰਮਨੀ ਦੇ ਚਾਂਸਲਰ ਆਫ ਸੋਲਸ
ਆਪਣੀ ਤਿੰਨ ਰੋਜ਼ਾ ਕੈਨੇਡਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ ਉਹ ਮਿਲਣਗੇ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਹਨਾਂ ਨਾਲ ਮੁਲਾਕਾਤ ਕਰਨੀ ਹੈ ਤੇ ਫਿਰ ਕਿਬੈਕ ਦੇ ਪ੍ਰੀਮੀਅਰ ਲਗੋਲਟ ਨਾਲ ਉਹਨਾਂ ਵੱਲੋਂ ਮੁਲਾਕਾਤ ਜਿਹੜੀ ਕੀਤੀ ਜਾਣੀ ਹੈ ਤੇ ਫਿਰ ਉਹਨਾਂ ਵੱਲੋਂ ਪ੍ਰੀਮੀਅਰ ਡਗ ਫੋਰਡ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਤੇ ਕੁਝ ਹੋਰ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਉਹ ਮਿਲਣ ਜਾ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਅੱਜ ਇਹ ਮੁਲਾਕਾਤ ਹੋਵੇਗੀ। ਮੇਨ ਜੋ ਜਰਮਨ ਦੇ ਚਾਂਸਲਰ ਦਾ ਕੈਨੇਡਾ ਦੇ ਦੌਰੇ ਦਾ ਮਕਸਦ ਹੈ ਉਹ ਹੈ ਕਿ ਕੈਨੇਡਾ ਕਿਸ ਤਰ੍ਹਾਂ ਯੂਰਪ ਦੀ ਤੇ ਖਾਸ ਤੌਰ ਦੇ ਉੱਤੇ ਜਰਮਨ ਦੀ ਮਦਦ ਕਰ ਸਕਦਾ ਹੈ ਐਨਰਜੀ ਦੇ ਸੈਕਟਰ ਦੇ ਅੰਦਰ, ਗੈਸ ਕਿੱਦਾਂ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਜਰਮਨ ਨੂੰ, ਤੇਲ ਜਾਂ ਫਿਰ ਹੋਰ ਜਿਹੜੀ ਹੈ ਐਨਰਜੀ ਹੈ ਉਹ ਕਿਸ ਤਰ੍ਹਾਂ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਜਰਮਨ ਨੂੰ, ਇਹ ਉਹਨਾਂ ਦੇ ਦੌਰੇ ਦਾ ਮੇਨ ਕਾਰਨ ਹੈ। ਔਰ ਇਹ ਤੋਂ ਇਲਾਵਾ ਕਿਬੈਕ ਦੇ ਪ੍ਰੀਮੀਅਰ ਦੇ ਨਾਲ ਇਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਬੜੀ ਅਹਿਮ ਰਹੇਗੀ। ਉਸ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਪਾਈਪਲਾਈਨ ਆ ਉਸ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਵਿਚਾਰ ਚਰਚਾ ਜਿਹੜੀ ਕੀਤੀ ਜਾਵੇਗੀ ਤਾਂ ਜੋ ਕਿ ਕੈਸੀ ਪਾਈਪਲਾਈਨ ਦਾ ਨਿਰਮਾਣ ਕੀਤਾ ਜਾ ਸਕੇ ਜਿਹੜੀ ਇੱਥੋਂ ਅਮੈਰੀਕਾ ਤੋਂ ਕੈਨੇਡਾ ਤੋਂ ਜਿਹੜਾ ਕੱਚਾ ਤੇਲ ਤੇ ਹੋਰ ਗੈਸਿਸ ਵਗੈਰਾ ਨੇ ਉਹ ਜਰਮਨ ਤੱਕ ਪਹੁੰਚਦੇ ਕੀਤੇ ਜਾਣ। ਜਰਮਨ ਦੀ ਜਿਹੜੀ ਬਹੁਤੀ ਗੈਸ ਆ ਉਹ ਆਉਂਦੀ ਹੈ ਰਸ਼ੀਆ ਤੋਂ, ਰਸ਼ੀਆ ਕਿਸੇ ਵੀ ਸਮੇਂ ਜਰਮਨ ਦੀ ਜਿਹੜੀ ਗੈਸ ਆ ਬੰਦ ਕਰ ਸਕਦਾ ਹੈ। ਔਰ ਬੀਤੇ ਦਿਨੀ ਜਰਮਨ ਤੇ ਕੈਨੇਡਾ ਦੇ ਰਿਲੇਸ਼ਨ ਦੇ ਵਿੱਚ ਕਾਫੀ ਥੋੜਾ ਜਿਹਾ ਮਸਲਾ ਉਭਰਿਆ ਸੀਗਾ, ਉਹ ਸੀਗਾ ਇੱਕ ਟਰਬਾਈਨ ਨੂੰ ਲੈ ਕੇ। ਇਹ ਟਰਬਾਈਨ ਜਿਹੜੀ ਰਸ਼ੀਅਨ ਗੈਸ ਪਾਈਪਲਾਈਨ ਜਿਹੜੀ ਕਿ ਜਰਮਨ ਨੂੰ ਗੈਸ ਸਪਲਾਈ ਕਰਦੀ ਹੈ ਉਹਨੂੰ ਰਿਪੇਅਰ ਕਰਨ ਦੇ ਲਈ ਇੱਥੇ ਮੋਂਟਰੀਅਲ ਲਿਆਂਦਾ ਗਿਆ ਸੀਗਾ। ਮੋਂਟਰੀਅਲ ਦੀ ਕੰਪਨੀ ਵੱਲੋਂ ਉਹ ਤਿਆਰ ਕੀਤੀ ਗਈ ਸੀ ਤੇ ਕੀ ਉਸ ਨੂੰ ਵਾਪਸ ਭੇਜਿਆ ਜਾਵੇ ਨਾ ਭੇਜਿਆ ਜਾਵੇ ਇਸ ਦੇ ਉੱਤੇ ਕਾਫੀ ਵਿਚਾਰ ਚਰਚਾ ਛਿੜੀ ਸੀਗੀ, ਪਰ ਕੈਨੇਡਾ ਨੇ ਉਹ ਟਰਬਾਈਨ ਹੈ ਵਾਪਸ ਜਾਣ ਦਿੱਤੀ। ਔਰ ਉਸ ਤੇ ਵਾਪਸ ਭੇਜੇ ਜਾਣ ਦੇ ਉੱਤੇ ਕਈ ਮੁਲਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਕੈਨੇਡਾ ਇੱਕ ਪਾਸੇ ਰਸ਼ੀਆ ਦੇ ਉੱਤੇ ਸੈਂਕਸ਼ਨ ਲਾ ਰਿਹਾ, ਦੂਸਰੇ ਪਾਸੇ ਉਸਦੀ ਪਾਈਪਲਾਈਨ ਨੂੰ ਯੂਰਪ ਦੇ ਨਾਲ ਚੱਲਦਾ ਰੱਖਣ ਦੇ ਲਈ ਜਿਹੜੀ ਇੱਥੋਂ ਟਰਬਾਈਨ ਹੈ ਉਹ ਰਿਪੇਅਰ ਕਰਕੇ ਵਾਪਸ ਉੱਥੇ ਭੇਜ ਰਹੇ ਨੇ। ਪਰ ਐਨੀਵੇ, ਸੋ ਇਸ ਤੋਂ ਇਲਾਵਾ ਪ੍ਰੀਮੀਅਰ ਫੋਰਡ ਦੇ ਨਾਲ ਜਰਮਨ ਦੇ ਚਾਂਸਲਰ ਦੀ ਮੁਲਾਕਾਤ ਹੋਵੇਗੀ। ਪ੍ਰੀਮੀਅਰ ਫੋਰਡ ਦਾ ਮੇਨ ਫੋਕਸ ਰਹੇਗਾ ਜਿਹੜਾ ਆਟੋ ਸੈਕਟਰ ਹੈ ਉਸ ਨੂੰ ਮਜ਼ਬੂਤ ਕਰਨ ਦੇ ਲਈ ਤੇ ਜਰਮਨ ਦੇ ਨਾਲ ਹੋਰ ਆਪਣਾ ਵਪਾਰ ਹੈ ਉਸ ਨੂੰ ਵਧਾਉਣ ਦੇ ਲਈ। ਸੋ ਜਰਮਨ ਦੇ ਚਾਂਸਲਰ ਦੀ ਤਿੰਨ ਰੋਜ਼ਾ ਫੇਰੀ ਤੇ ਦੂਸਰੇ ਪਾਸੇ ਰਸ਼ੀਅਨ ਵੱਲੋਂ ਯੂਕਰੇਨ ਦੇ ਉੱਤੇ ਕੀਤੇ ਅਟੈਕ ਦੇ ਦੌਰਾਨ ਇਹ ਜਿਹੜੀ ਮੁਲਾਕਾਤਾਂ ਹੋ ਰਹੀਆਂ ਨੇ। ਯੂਕਰੇਨ ਦਾ ਜਿਹੜਾ ਆਜ਼ਾਦੀ ਦਿਵਸ ਵੀ ਆ ਰਿਹਾ ਤੇ ਰਸ਼ੀਆ ਵੱਲੋਂ ਆਪਣੇ ਜਿਹੜੇ ਹਮਲੇ ਨੇ ਹੋਰ ਤਿੱਖੇ ਕੀਤੇ ਜਾ ਰਹੇ ਨੇ। ਲਗਭਗ ਪੂਰੇ 6 ਮਹੀਨੇ ਹੋ ਗਏ ਨੇ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਆਪਣਾ ਹਮਲਾ ਜਿਹੜਾ ਉਹ ਕੀਤਾ ਗਿਆ, ਕਈ ਸ਼ਹਿਰਾਂ ਦੇ ਉੱਤੇ ਆਪਣਾ ਕਬਜ਼ਾ ਵੀ ਕੀਤਾ ਤੇ ਕਈਆਂ ਨੂੰ ਹੋਰ ਕਬਜ਼ੇ ਹੇਠ ਲੈ ਕੇ ਆਉਣ ਦੀ ਕੋਸ਼ਿਸ਼ ਇਸ ਸਮੇਂ ਰਸ਼ੀਆ ਦੀ ਕੰਟੀਨਿਊ ਚੱਲ ਰਹੀ ਹੈ। ਰਸ਼ੀਆ ਦੀ ਗੱਲ ਕਰ ਦਈਏ ਕਿ ਪੁਤਿਨ ਦੇ ਇੱਕ ਨਜ਼ਦੀਕੀ ਸਹਿਯੋਗੀ ਦੀ ਲੜਕੀ ਦੀ ਕਾਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਜਿਸ ਦੇ ਵਿੱਚ ਉਸ ਲੜਕੀ ਦੀ ਮੌਤ ਹੋਈ ਹੈ। ਇਸ ਦੇ ਉੱਤੇ ਵੀ ਕਾਫੀ ਚਰਚਾ ਇਸ ਸਮੇਂ ਰਸ਼ੀਆ ਦੇ ਵਿੱਚ ਛਿੜੀ ਹੋਈ ਹੈ ਕਿ ਕਿਸ ਤਰ੍ਹਾਂ ਇੱਕ ਹਾਈ ਪ੍ਰੋਫਾਈਲ ਰਸ਼ੀਅਨ ਵਲਾਦੀਮੀਰ ਪੁਤਿਨ ਦੇ ਇੱਕ ਸਹਿਯੋਗੀ ਦੀ ਲੜਕੀ ਦੇ ਕਾਰ ਦੇ ਵਿੱਚ ਬੰਬ ਰੱਖਿਆ ਗਿਆ ਤੇ ਉਸ ਕਾਰ ਨੂੰ ਬੰਬ ਦੇ ਨਾਲ ਉਡਾਇਆ ਗਿਆ। ਇਹਦੀ ਵੀ ਕਾਫੀ ਚਰਚਾ ਇਸ ਸਮੇਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਚੱਲ ਰਹੀ ਹੈ। ਵੈਨਕੂਵਰ ਤੋਂ ਖਬਰ ਹੈ, ਹਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿਸੇ ਖਬਰ ਤੋਂ ਕਿ ਇਹ ਸ਼ਾਦੀ ਕਿੰਨਾ ਲੋਕਾਂ ਦੀ ਸੀਗੀ। ਔਰ ਇੱਕ ਵੱਡੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ, ਇਸ ਦੇ ਉੱਤੇ ਇੱਕ 60 ਸਾਲਾ ਔਰਤ ਵੱਲੋਂ ਕਾਰ ਆ ਜਿਹੜੀ ਇਹਨਾਂ ਸ਼ਾਦੀ ਚ ਇਕੱਠੇ ਹੋਏ ਲੋਕਾਂ ਦੇ ਉੱਤੇ ਚੜਾ ਦਿੱਤੀ ਗਈ, ਜਿਹਦੇ ਚ 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਤੇ ਕੁਝ ਖਬਰਾਂ ਮੁਤਾਬਕ ਕੋਈ 2 ਤੇ ਕੋਈ 3 ਕਹਿ ਰਿਹਾ ਕਿ 3 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਵੈਨਕੂਵਰ ਦੇ ਵਿੱਚ ਇਹ ਘਟਨਾ ਵਾਪਰੀ ਹੈ, ਇਸ ਤੋਂ ਪਹਿਲਾਂ ਵੀ ਜਾਗੋ ਦੇ ਉੱਤੇ ਇੱਕ ਵਾਰ ਦਹਾਕਿਆਂ ਪਹਿਲਾਂ ਕਾਰ ਦੇ ਬੈਨ ਚੜ ਜਾਣ ਕਾਰਨ ਕਈ ਮੌਤਾਂ ਜਿਹੜੀਆਂ ਹੋਈਆਂ ਸੀ। ਉਸ ਤੋਂ ਬਾਅਦ ਸ਼ਾਦੀ ਦੇ ਸਮਾਗਮ ਦੇ ਵਿੱਚ ਏਡਾ ਵੱਡਾ ਹਾਦਸਾ ਇਹ ਵੈਨਕੂਵਰ ਦੇ ਵਿੱਚ ਵਾਪਰਿਆ, 11 ਐਂਬੂਲੈਂਸਿਸ ਉੱਥੇ ਪਹੁੰਚੀਆਂ ਤਾਂ ਜੋ ਕਿ ਜ਼ਖਮੀ ਲੋਕਾਂ ਨੂੰ ਉੱਥੋਂ ਲਿਆ ਜਾਵੇ। ਹਾਲ ਤੱਕ ਇਹ ਨਹੀਂ ਪਤਾ ਲੱਗਿਆ ਕਿ 60 ਸਾਲਾ ਔਰਤ ਨੇ ਕੀ ਹੁੰਦਕ ਦੇ ਤੌਰ ਦੇ ਉੱਤੇ ਗੱਡੀ ਇਹ ਉਹਨਾਂ ਲੋਕਾਂ ਦੇ ਉੱਤੇ ਚੜਾਈ ਜਾਂ ਫਿਰ ਉਹ ਵੈਸੇ ਹੀ ਆਊਟ ਆਫ ਕੰਟਰੋਲ ਹੋ ਕੇ ਉਹਨਾਂ ਲੋਕਾਂ ਦੇ ਉੱਤੇ ਸ਼ਾਦੀ ਦੇ ਜਸ਼ਨ ਮਨਾ ਰਹੇ ਲੋਕਾਂ ਦੇ ਉੱਤੇ ਗੱਡੀ ਜਾ ਚੜੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ। ਐਂਬੂਲੈਂਸ ਦੀ ਗੱਲ ਕਰ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਹਤ ਸੇਵਾਵਾਂ ਦਾ ਇੰਨਾ ਬੁਰਾ ਹਾਲ ਹੈ ਕਿ ਉਹਨਾਂ ਨੂੰ ਆਪਣੀਆਂ ਐਂਬੂਲੈਂਸਿਸ ਇੱਕ ਦਿਨ ਦੇ ਲਈ ਕੰਪਲੀਟ ਬੰਦ ਕਰਨੀਆਂ ਪਈਆਂ ਤੇ ਉਹਨਾਂ ਦੇ ਪਾਸ ਐਂਬੂਲੈਂਸਿਸ ਖੜੀਆਂ ਪਰ ਉਹਨਾਂ ਦੇ ਪਾਸ ਸਟਾਫ ਦੀ ਘਾਟ ਹੋਣ ਕਾਰਨ ਐਂਬੂਲੈਂਸਾਂ ਨੂੰ ਚਲਾਉਣ ਦੇ ਲਈ ਮੈਡਿਕਸ ਨੇ ਜਿਹੜੇ ਉਹ ਨਹੀਂ ਉਹਨਾਂ ਨੂੰ ਮਿਲੇ। ਸਟਾਫ ਦੀ ਘਾਟ ਕਾਰਨ ਐਂਬੂਲੈਂਸ ਸਰਵਿਸਿਜ਼ ਆ ਬ੍ਰਿਟਿਸ਼ ਕੰਬੀਆ ਦੇ ਵਿੱਚ ਉਹ ਰੱਦ ਰਹੀ ਤੇ ਤੋਂ ਇਲਾਵਾ ਇੱਕ 911 ਦੀ ਸਰਵਿਸਿਜ਼ ਵੀ ਉੱਥੇ ਰੱਦ ਆ ਜਿਹੜੀ ਰਹੀ। ਸੋ ਇਹਨਾਂ ਗੱਲਾਂ ਨੂੰ ਲੈ ਕੇ ਪ੍ਰੀਮੀਅਰ ਡਗਫੋਰਡ ਇਸ ਸਮੇਂ ਮੈਰੀਟਾਈਮ ਅੰਟਾਰੀਓ ਮੈਰੀਟਾਈਮ ਦੇ ਏਰੀਏ ਦੇ ਵਿੱਚ ਤਿੰਨ ਜਿਹੜੇ ਨੋਵਾ ਸਕੋਸ਼ਾ, ਪ੍ਰਿੰਸ ਐਡਵਰਡ ਆਈਲੈਂਡ, ਅੰਟਾਰੀਓ ਤੇ ਹੋਰ ਜਿਹੜੇ ਪ੍ਰੀਮੀਅਰਸ ਨੇ ਉਹ ਮਿਲ ਰਹੇ ਨੇ। ਉਹਨਾਂ ਦੀ ਮੁਲਾਕਾਤ ਦਾ ਮੁੱਖ ਕਾਰਨ ਆ ਜਿਹੜਾ ਉਹ ਹੈ ਕਿ ਕਿਸ ਤਰ੍ਹਾਂ ਇੰਟਰਪ੍ਰੋਵਿੰਸ਼ੀਅਲ ਸਟਾਫਿੰਗ ਹੈ ਜਿਹੜੀ ਉਹਨਾਂ ਨੂੰ ਹਾਇਰ ਕਰਨ ਦੇ ਲਈ ਜਿਹੜੀ ਰੈੱਡ ਟੇਪ ਹੈ ਉਹ ਖਤਮ ਕੀਤੀ ਜਾ ਸਕੇ ਤਾਂ ਜੋ ਜਿਹੜੀ ਸਟਾਫ ਦੀ ਘਾਟ ਹੈ ਉਸ ਨੂੰ ਤੁਰੰਤ ਕਵਰ ਕਰਨ ਦੇ ਲਈ ਜੇ ਕਿਸੇ ਪ੍ਰੋਵਿੰਸ ਕੋਲੇ ਕੋਈ ਸਟਾਫ ਵੱਧ ਹੈ ਉਹ ਦੂਸਰੀ ਪ੍ਰੋਵਿੰਸ ਜਾ ਕੇ ਕਿਵੇਂ ਕੰਮ ਕਰ ਰਿਹਾ ਵਾ ਉਹਦੇ ਬਾਰੇ ਸਾਰੀ ਗੱਲਬਾਤ ਹੋਵੇਗੀ। ਅੰਟਾਰੀਓ ਤੇ ਨੋਵਾ ਸਕੋਸ਼ਾ ਦੇ ਪ੍ਰੀਮੀਅਰਸ ਵੱਲੋਂ ਹੈਲੀਫੈਕਸ ਵਿੱਚ ਮੁਲਾਕਾਤ ਹੈ ਜਿਹੜੀ ਉਹ ਪਹਿਲਾਂ ਕੀਤੀ ਗਈ ਤੇ ਫਿਰ ਜਿਹੜੀ ਇੱਕ ਸਿਖਰ ਵਾਰਤਾ ਉਹਨਾਂ ਵੱਲੋਂ ਅੰਟਾਰੀਓ ਦੇ ਪ੍ਰੀਮੀਅਰ ਡਗਫੋਰਡ, ਨੋਵਾ ਸਕੋਸ਼ਾ ਦੇ ਪ੍ਰੀਮੀਅਰ ਟਿਮ ਹਿਊਸਟਨ ਵੱਲੋਂ ਤੇ ਇਹ ਤੋਂ ਇਲਾਵਾ ਹੋਰ ਜਿਹੜੇ ਪ੍ਰੀਮੀਅਰਸ ਨੇ ਉਹ ਮਿਲਣਗੇ ਜਿਨ੍ਹਾਂ ਦੇ ਵਿੱਚ ਨਿਊ ਬਰਨਸਵਿਕ ਤੇ ਪ੍ਰੀਮੀਅਰ ਬਲੇਨ ਹਿਗਿਸ ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਡੈਨਿਸ ਕਿੰਗ ਅਤੇ ਫੈਡਰਲ ਇੰਟਰ ਗਵਰਨਮੈਂਟਲ ਅਫੇਅਰਸ ਮੰਤਰੀ ਡੋਮਨਿਕ ਲੈਬਲਾਂਕ ਨਾਲ ਇਹ ਸਾਰੀ ਮੁਲਾਕਾਤ ਹੋਵੇਗੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ। ਖਬਰਸਾਰ ਪ੍ਰੋਗਰਾਮ ਦਾ ਸਮਾਂ ਹੁਣ ਲਗਭਗ ਸਮਾਪਤੀ ਵੱਲ ਹੈ। ਜੀ ਸਾਜਨਦੀਪ
ਜੀ, ਜਸ ਭਾਈ ਦਾ ਨੰਬਰ 647-242-86, ਤੁਹਾਡੇ ਇਹਨਾਂ ਦੇ ਪਾਸ ਕੁਝ ਗੈਸ ਸਟੇਸ਼ਨ ਨੇ ਔਰ ਕੁਝ ਕਮਰਸ਼ੀਅਲ ਪ੍ਰਾਪਰਟੀਆਂ ਵੀ ਆਈਆਂ ਨੇ ਜੀ ਡੀ ਏ ਦੇ ਏਰੀਏ ਦੇ ਵਿੱਚ ਔਰ ਬਲੂ ਮਾਊਂਟੇਨ ਵਿਸਾਖਾ ਬੀਚ ਦੇ ਏਰੀਏ ਦੇ ਵਿੱਚ, ਕਾਲਿੰਗਵੁੱਡ ਦੇ ਏਰੀਏ ਦੇ ਵਿੱਚ 647-242-86 'ਤੇ ਸੰਪਰਕ ਕੀਤਾ ਜਾ ਸਕਦਾ ਹੈ। 647-242-86 ਔਰ ਕੁਝ ਪ੍ਰੋਪਰਟੀਆਂ ਵੀ ਹਨ, ਕੋਈ ਘਰ ਖਰੀਦਣਾ ਵੇਚਣਾ ਲਿਸਟ ਕਰਾਉਣਾ ਚਾਹੁੰਦੇ ਹੋ, ਕੋਈ ਖਰੀਦੋ ਪ੍ਰੋਖਤ ਕਰਨੀ ਆ, 647-242-86-647-247-2426-67 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਕਾਈ ਮੂਨ ਫੂਡ 905-458-2096 905-458-2096 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਟੈਨਵੈਨ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੋਬੀ ਸਿੱਧੂ ਜੀ 647-539-3020 647-539-3020 'ਤੇ ਗੱਲਬਾਤ ਤੁਸੀਂ ਕਰ ਲੈਣੀ ਔਰ ਟਰੂ ਨੌਰਥ ਕਟਿੰਗ ਇੰਕ ਤੋਂ ਜਸ ਬਾਈ ਦੇ ਨਾਲ ਵੀ ਗੱਲਬਾਤ ਤੁਸੀਂ ਕਰਨੀ ਆ 416-803-0623 ਤੁਸੀਂ ਸਾਈਡ ਐਂਟਰੈਂਸ ਕਢਵਾਉਣੀ ਆ ਜਾਂ ਫਿਰ ਲੀਗਲ ਬੇਸਮੈਂਟ ਦੇ ਲਈ ਵਿੰਡੋ ਵੱਡੀਆਂ ਕਰਵਾਉਣੀਆਂ ਨੇ ਤਾਂ ਪ੍ਰੋਪਰ ਵਧੀਆ ਕੰਮ ਕਰਦੇ ਨੇ 416-803-0623 416-803-0623 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਲਈਏ ਅੱਗੇ ਜੀ
ਦੁਆਗਿਆ ਜੀ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
Canadian Sports ਦੇ ਰੀਕ੍ਰੀਏਸ਼ਨ ਮਾਰਕੀਟਿੰਗ ਦੀ ਤਰਫੋਂ ਪੇਸ਼ੇ ਖਿਦਮਤ ਹੈ ਫੰਟਾਸਟਿਕ ਫੈਮਿਲੀ ਫਨ ਫੈਸਟੀਵਲ। ਇੱਕ ਵਾਰੀ ਫੇਰ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਵਿੱਚ ਤੇ ਨਾਲ ਲਿਆ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਚਟਖਾਰੇਦਾਰ ਖਾਣੇ, ਬੱਚਿਆਂ ਦੇ ਖੇਲ, ਝੂਲੇ, ਮੁਕਾਬਲੇ, ਲਾਈਵ ਸ਼ੋਜ਼, ਓਪਨ ਏਅਰ ਬਾਜ਼ਾਰ ਤੇ ਕ੍ਰਿਕਟ ਦੇ ਸ਼ਦਾਈਆਂ ਵਾਸਤੇ ਅਜ਼ੀਮ ਸ਼ਾਨ ਕ੍ਰਿਕਟ ਟੂਰਨਾਮੈਂਟ। ਜ਼ਬਰਦਸਤ ਤਫਰੀਹ ਤੇ ਦਾਖਲਾ ਬਿਲਕੁਲ ਮੁਫ਼ਤ 26, 27 ਤੇ 28 ਅਗਸਤ ਨੂੰ ਸੈਂਟਰ ਬ੍ਰੈਂਪਟਨ ਵਿੱਚ। ਮਜ਼ੀਦ ਮਾਲੂਮਾਤ ਤੇ ਫ੍ਰੀ ਰਜਿਸਟ੍ਰੇਸ਼ਨ ਵਾਸਤੇ ਵਿਜ਼ਿਟ ਕਰੋ fantasticfest.com।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2629 ਜਾਂ 437-423-2626।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही S&S Lawyers नु कॉल करो 416-655-2000।